తీతల జగత బగితే అందరికీ దీవుడ ఫలదా కలటీ పే ఫులయా బైఠా అద కదమా వెతరుడదా
తులసి ఏ సంసారమే పార పార కే లోగా సభ్యే రళవళ బైఠియే నళి నామ సంజోగా
ਸਭ ਤੋਂ ਪਹਿਲਾਂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਲਈ ਸਰਬੱਤ ਮਾਈ ਪਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਖਾਲਸਾ ਜੀ, ਹੁਕਮ ਹੋਇਆ ਕਿ ਅੱਜ ਦੇ ਦੀਵਾਨ ਵਿੱਚ ਰਾਜ ਮਾਤਾ ਮਹਾਰਾਣੀ ਜਿੰਦਾਂ ਦੇ ਹਾਲਾਤ ਕਿਵੇਂ ਉਹ ਪ੍ਰਦੇਸ਼ ਵਿੱਚ ਰੁਲੀ, ਤਖਤਾਂ ਦੀ ਮਾਲਕ ਨੂੰ ਵਕਤਾਂ ਵਿੱਚ ਕਿਵੇਂ ਪੈਣਾ ਪਿਆ, ਪਹਿਲੀ ਕੈਸਟ 384 ਦੇ ਹਾਲਾਤ ਵਿੱਚ ਤੁਸੀਂ ਇੱਥੋਂ ਇੱਥੇ ਸੁਣ ਚੁੱਕੇ ਹੋ ਕਿ ਚੁਨਾਰ ਦੇ ਕਿਲੇ ਵਿੱਚੋਂ ਨੱਸ ਕੇ ਮਹਾਰਾਣੀ ਜਿੰਦਾਂ ਰਾਮਨਗਰ ਦੇ ਮੰਦਰ ਵਿੱਚ ਪਹੁੰਚੀ। ਰਾਮਨਗਰ ਦੇ ਮੰਦਰ ਵਿੱਚੋਂ ਆਪਣੀ ਗੋਲੀ ਗੋਮਤਾ ਨੂੰ ਲੈ ਕੇ ਮਹਾਰਾਣੀ ਜਿੰਦਾਂ ਫਤਿਹਗੜ੍ਹ ਪਹੁੰਚ ਗਈ। ਦੂਸਰੇ ਪਾਸੇ ਗੋਲੀ ਸ਼ਾਮੋ ਤੇ ਬਿਪਤਾ ਦੇ ਪਹਾੜ ਟੁੱਟੇ, ਉਹ ਅੰਗਰੇਜ਼ ਸਰਕਾਰ ਦੀਆਂ ਅੱਖਾਂ 'ਚ ਘੱਟਾ ਪਾ ਕੇ ਉੱਥੋਂ ਦੇ ਰਾਖੇ ਸੱਜਣ ਸਿੰਘ ਸਿਪਾਹੀ ਨੂੰ ਨਾਲ ਲੈ ਕੇ ਚੁਨਾਰ ਦੇ ਕਿਲੇ ਵਿੱਚੋਂ ਨਿਕਲ ਗਈ। ਇੱਥੇ ਤੱਕ ਦੇ ਹਾਲਾਤ ਤੁਸੀਂ ਪਿਛਲੀ ਕੈਸਟ ਵਿੱਚ ਸੁਣ ਚੁੱਕੇ ਹੋ, ਇੱਥੋਂ ਤੋਂ ਅਗਲਾ ਹਾਲਾਤ ਅੱਜ ਸੁਣੋਗੇ। ਫਤਿਹਗੜ੍ਹ ਤੋਂ ਮਹਾਰਾਣੀ ਜਿੰਦਾ ਗੋਮਤੀ ਗੋਲਾਂ ਨੂੰ ਗੋਲੀ ਗੋਮਤਾ ਨੂੰ ਨਾਲ ਲੈ ਕੇ ਪਹੁੰਚ ਗਈ ਉਸ ਨਦੀ ਦੇ ਕਿਨਾਰੇ, ਜਿੱਥੇ ਉਹਨਾਂ ਦੇ ਪਿੱਛੇ ਲੱਗਾ ਇੱਕ ਪਖੰਡੀ ਸਾਧੂ ਪਹੁੰਚ ਗਿਆ। ਮਹਾਰਾਣੀ ਜਿੰਦਾ ਨੇ ਗੋਲੀ ਗੋਮਤਾ ਨੂੰ ਕਿਹਾ, ਗੋਮਤਾ ਇਸ ਪਖੰਡੀ ਨੂੰ ਮਗਰੋਂ ਲਾਉਣ ਲਈ ਕੋਈ ਚਾਰਾ ਕਰੀਏ। ਮਹਾਰਾਣੀ ਜਿੰਦਾ ਨੇ ਜੋ ਇਸ਼ਾਰਾ ਕੀਤਾ ਉਹਨੂੰ ਸਮਝ ਕੇ ਗੋਲੀ ਗੋਮਤਾ ਉਸ ਜਟਾਂ ਵਾਲੇ ਸਾਧੂ ਦੇ ਕੋਲ ਪਹੁੰਚੀ, ਕਿਉਂਕਿ ਮਹਾਰਾਣੀ ਜਾਣ ਗਈ ਸੀ ਇਹ ਸਾਧੂ ਨਹੀਂ, ਇਹ CID ਦਾ ਕੋਈ ਖਾਸ ਬੰਦਾ ਹੈ, ਸਾਨੂੰ ਗ੍ਰਿਫਤਾਰ ਕਰਾ ਦੇਵੇਗਾ। ਸਾਧੂ ਜਰਾ ਕੁ ਪਰੇ ਬੈਠਿਆ ਸੀ, ਕਿਉਂਕਿ ਫਤਿਹਗੜ੍ਹ ਤੋਂ ਤੁਰਦਿਆਂ ਇਸ ਨਦੀ ਦੇ ਕਿਨਾਰੇ ਤੱਕ ਪਹੁੰਚਦਿਆਂ ਇਹਨਾਂ ਦੇ ਨਾਲ ਕਈ ਗੱਲਾਂ ਕਰ ਚੁੱਕਿਆ ਸੀ। ਇਹ ਪੁੱਛ ਚੁੱਕਿਆ ਸੀ, ਦੇਵੀਓ ਕਿੱਥੇ ਜਾਓਗੀਆਂ, ਕਿੱਥੋਂ ਆਈਆਂ, ਇਹ ਇੰਨਾ ਕੁਝ ਜਾਣ ਗਿਆ ਸੀ ਤਕਰੀਬਨ ਕਿ ਇਹ ਕੋਈ ਐਸੀਆਂ ਨਹੀਂ ਜਿਨ੍ਹਾਂ ਦਾ ਭੇਦ ਨਾ ਹੋਵੇ, ਇਹਨਾਂ 'ਚ ਇੱਕ ਮਹਾਰਾਣੀ ਜਿੰਦਾ ਜਾਪਦੀ ਹੈ ਔਰ ਦੂਸਰੀ ਉਹਦੀ ਕੋਈ ਗੋਲੀ ਹੈ, ਪਰ ਅਜੇ ਪੂਰਾ ਭੇਦ ਜਾਣਨ ਲਈ ਹੋਰ ਬਹੁਤ ਕੁਝ ਜਾਣਨਾ ਚਾਹੁੰਦਾ ਸੀ। ਮਹਾਰਾਣੀ ਜਿੰਦਾ ਵੀ ਇਹਨੂੰ ਮਗਰੋਂ ਲਾਉਣ ਵਾਸਤੇ ਤਿਆਰ ਹੋਈ। ਗੋਲੀ ਗੋਮਤਾ ਨੂੰ ਇਹਨੇ ਛੱਲਾ ਦਿੱਤਾ ਸੋਨੇ ਦਾ, ਆਖਿਆ ਵਿਖਾਲ ਬਾਬੇ ਨੂੰ ਇਹ ਕਾਹਦਾ ਹੈ। ਗੋਲੀ ਗੋਮਤਾ ਨੇ ਇਸ ਪਖੰਡੀ ਦੇ ਕੋਲ ਪਹੁੰਚ ਕੇ ਆਖਿਆ, ਬਾਬਾ ਆ ਛੱਲਾ ਕਿਸ ਚੀਜ਼ ਦਾ ਬਣਿਆ? ਜਦੋਂ ਸਾਧੂ ਨੇ ਛੱਲਾ ਵੇਖਿਆ ਸੋਨੇ ਦਾ, ਕਹਿਣ ਲੱਗਾ, ਦੇਵੀ ਇਹ ਸਵਰਨ ਕਾ ਹੈ, ਸਵਰਨ ਕਾ। ਗੋਮਤਾ ਨੇ ਕਿਹਾ, ਬਾਬਾ ਜੀ ਸਵਰਨ ਵਿੱਚ ਤੇ ਪਿੱਤਲ ਵਿੱਚ ਕੀ ਫਰਕ ਹੁੰਦਾ ਹੈ? ਇਹਨੇ ਪੱਥਰ ਤੇ ਰਗੜ ਕੇ ਆਖਿਆ, ਵੇਖ ਦੇਵੀ ਇਹਦੀਆਂ ਝਲਕਾਂ ਰਲਦੀਆਂ ਨੇ ਸੂਰਜ ਨਾਲ ਤੇ ਪਿੱਤਲ ਦੀ ਰਗੜ ਕਾਲੀ ਹੋਤੀ ਹੈ। ਗੋਮਤਾ ਨੇ ਕਿਹਾ, ਬਾਬਾ ਸਾਨੂੰ ਪ੍ਰਦੇਸੀਆਂ ਨੂੰ ਕੀ ਪਤਾ ਇਹਨਾਂ ਚੀਜ਼ਾਂ ਦਾ, ਹੁਣ ਸਾਧੂ ਇਹ ਸੋਨੇ ਨੂੰ ਵੇਖ ਰਿਹਾ ਤੇ ਮਨ ਨਾਲ ਵਿਚਾਰ ਕਰ ਰਿਹਾ, ਕੀ ਕਹਿ ਰਿਹਾ, ਇਉਂ ਬੇਨਤੀ ਕੀਤੀ ਜਾ ਰਹੀ ਹੈ, ਸੁਣੋ।
ਤੱਕ ਮੁੰਦਰੀ ਬੋਲਿਆ ਸਾਧ ਬਾਬਾ, ਇਹ ਤਾਂ ਦੇਵੀਓ ਸ਼ਾਬਸ ਵਰਨ ਦੀ ਹੈ, ਐਸੀ ਚੀਜ਼ ਮਹਿੰਗੀ ਜਦੋਂ ਕੋਲ ਹੋਏ ਫੇਰ ਲੋੜ ਕੀ ਭੁੱਖਿਆਂ ਮਰਨ ਦੀ ਹੈ। ਜਿਹੜੀ ਸਿਰ ਪੈਰੇ ਕਾਗ ਸ਼ਾਨੇ ਹਾਂ, ਅਸਲ ਨਕਲ ਦੀ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕਲੀ ਚਲਕ ਪਛਾਣਦੇ ਹਾਂ। ਸੁੰਦਰੀ ਬੋਲਿਆ ਸਾਧ ਬਾਬਾ, ਇਹ ਤਾਂ ਦੇਵੀ ਉਹ ਸ਼ਾਬਸ ਵਰਨ ਦੀ ਹੈ, ਐਸੀ ਚੀਜ਼ ਮਹਿੰਗੀ ਜਦੋਂ ਕੋਲ ਹੋਵੇ ਫੇਰ ਲੋੜ ਕੀ ਭੁੱਖਿਆਂ ਮਰਨ ਦੀ ਹੈ। ਜਿਹੜੀ ਸਿਰ ਪੈਰੇ ਕਾਗ ਸ਼ਾਨਦੇ ਹਾਂ, ਅਸਲ ਨਕਲ ਨੀ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕਰੀ ਚਲਕ ਪਛਾਣਦੇ ਹਾਂ। ਹੁੰਦੀ ਚਮਕ ਮਲਮੇ ਦੀ ਦੋ ਕਰੀਆਂ, ਹੁੰਦੀ ਚਮਕ ਮਲਮੇ ਦੀ ਦੋ ਕਰੀਆਂ, ਸੋਨਾ ਮਰ ਗਿਆ ਵੀ ਦਮਕਾਂ ਮਾਰਦਾ ਏ, ਅਸੀਂ ਜੋਗ ਤੋਂ ਜੁਗਤੀਆਂ ਸਿੱਖੀਆਂ ਨੇ, ਐਵੇਂ ਜੱਗ ਨਾ ਸਾਨੂੰ ਸਤਿਕਾਰ ਦਾਏ।
ਛੱਡੇ ਨਹੀਂ ਜਾਵਦੇ ਤੀਰ ਖਾਲੀ, ਅਰਥ ਜਾਣਦੇ ਵੀ ਤਾਂ ਕੁਰਾਨ ਰੇ ਹਾਂ, ਅਸਲ ਨਕਲ ਨੀ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕਰੀ ਚਲਕ ਪਛਾਣਦੇ ਹਾਂ। ਮੀਟ ਕੇ ਬਹਿਨੇ ਹਾਂ ਰਾਤ ਸਾਰੀ, ਸੁੱਤੇ ਹੋਏ ਵੀ ਮਾਲਾ ਨੂੰ ਛੱਡਦੇ ਨਹੀਂ, ਜਿਹੜੀ ਆਖੀਏ ਹੁੰਦੀ ਏ ਗੱਲ ਪੂਰੀ, ਅਸੀਂ ਬਚਨ ਪੋਲਾ ਮੂੰਹੋਂ ਕੱਢਦੇ ਨਹੀਂ।
ਮਾਲਾ ਫੇਰ ਫੇਰ ਮੁੜ ਕੇ ਕਸਾ ਛੱਡੇ, ਮਾਲਾ ਫੇਰ ਫੇਰ ਮੁੜ ਕੇ ਕਸਾ ਛੱਡੇ, ਐਵੇਂ ਸੁਖਾਂ ਦੀ ਸ਼ਾਨ ਮਾਣਦੇ ਹਾਂ, ਅਸਲ ਨਕਲ ਨਹੀਂ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕਰੀ ਝਲਕ ਪਛਾਣਦੇ ਹਾਂ।
ਗੰਗਾ ਵਗੇਗੀ ਸਾਡੀਆਂ ਜਟਾਂ ਵਿੱਚੋਂ, ਜਿਵੇਂ ਸ਼ਿਵਾਰੇ ਕਰੇ ਵਗਾਈ ਸੀਗੀ, ਲੋੜ ਪਈ ਤਾਂ ਰੰਗ ਵਿਖਾ ਦਿਆਂਗੇ, ਜਿਵੇਂ ਪਰਸਰੀ ਸਿੜਨ ਬਾਈ ਸੀਗੀ।
ਸਾਡੇ ਕੋਲੋਂ ਨੀ ਝੂਠ ਦੀ ਗੱਲ ਹੁੰਦੀ, ਆਸ਼ਕ ਸੱਚ ਦੀ ਬਾਤ ਬਤਾਉਂਦੇ ਹਾਂ, ਅਸਲ ਨਕਲ ਨੀ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕਰੀ ਝਲਕ ਪਛਾਣਦੇ ਹਾਂ।
ਚੌਂਕੜਾ ਮਾਰ ਬੈਂਦੇ ਮਾਲਾ ਫੇਰਦੇ ਤੇ ਮਨ ਮਾਰਦੇ ਹਾਂ, ਸਾਡੇ ਨਾਲ ਚਲਾਕੀ ਦੇ ਕਰੇ ਕੋਈ, ਅਸੀਂ ਵੱਡੇ ਵਕੀਲਾਂ ਨੂੰ ਚਾਰਦੇ ਹਾਂ।
ਅਸੀਂ ਸੱਚ ਦੀ ਬਾਤ ਨੂੰ ਝੂਠ ਕਰੀਏ, ਅਸੀਂ ਸੱਚ ਦੀ ਬਾਤ ਨੂੰ ਝੂਠ ਕਰੀਏ, ਧਰਮ ਛੱਡ ਲੈ ਨੀ ਪੱਕੇ ਆਨਦੇ ਹਾਂ, ਅਸਲ ਨਕਲ ਨੀ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕਰੀ ਚਰਕ ਪਛਾਣਦੇ ਹਾਂ।
ਸਾਧੂ ਸੋਨੇ ਨੂੰ ਇਸ ਤਰ੍ਹਾਂ ਵੇਖਦਾ ਸੀ, ਸਾਧੂ ਸੋਨੇ ਨੂੰ ਇਸ ਤਰ੍ਹਾਂ ਵੇਖਦਾ ਸੀ, ਜਿਵੇਂ ਕੋਈ ਨਿਸ਼ਾਨੀ ਪਛਾਣਦਾ ਸੀ, ਬੜਾ ਨਾਲ ਠਰ ਮੇਵੇ ਬੋਲਦਾ ਸੀ, ਸਿੱਧੀ ਪੱਧਰੀ ਦੇਈ ਹਿੰਦੀ ਜਾਣਦਾ ਸੀ।
ਅਰਸ਼ੋਂ ਅਰਸ਼ ਤੇ ਜਾਂਦੀ ਹੈ ਸੋਝ ਸਾਡੀ, ਮਾਹਰ ਰੱਸੀ ਤੋਂ ਸੱਪ ਬਣਾਉਂਦੇ ਹਾਂ, ਅਸਲ ਨਕਲ ਨੀ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕਰੀ ਝਲਕ ਪਛਾਣਦੇ ਹਾਂ।
ਸਾਡੀਆਂ ਜਟਾਂ ਤੋਂ ਐਵੇਂ ਨਹੀਂ ਗੰਗਾ ਵਹਿੰਦੀ, ਸਾਡੀਆਂ ਜਟਾਂ ਤੋਂ ਐਵੇਂ ਨਹੀਂ ਗੰਗਾ ਵਹਿੰਦੀ, ਅਸਾਂ ਭਜਨ ਦੇ ਵੈਣ ਵਾ ਗਾਏ ਹੋਏ ਨੇ, ਜਿੰਨਾ ਖਰਾਂ ਦੇ ਵਿੱਚ ਨਿਸ਼ਾਨ ਨਹੀਂ ਸੀ, ਅਸੀਂ ਪੁੱਤਾਂ ਦੇ ਦੀਵੇ ਜਗਾਏ ਹੋਏ ਨੇ।
ਅਸੀਂ ਬੋਸਕੀ ਚੋਂ ਰੇਸ਼ਮ ਲੱਭ ਲੈਂਦੇ, ਅਸੀਂ ਬੋਸਕੀ ਚੋਂ ਰੇਸ਼ਮ ਲੱਭ ਲੈਂਦੇ, ਜੋ ਵੀ ਜੱਗ ਤੇ ਖਾਣ ਹੰਡਾਉਂਦੇ ਹਾਂ, ਅਸਲ ਨਕਲ ਨਹੀਂ ਦੇਈ ਉਹ ਪਰਖ ਸਾਨੂੰ, ਸੱਚੀ ਚਮਕਰੀ ਝਲਕ ਪਛਾਣਦੇ ਹਾਂ, ਸੱਚੀ ਚਮਕਰੀ ਝਲਕ ਪਛਾਣਦੇ ਹਾਂ।
ਗੋਮਤਾ ਨੇ ਸਾਧੂ ਦੀਆਂ ਗੱਲਾਂ ਸੁਣ ਕੇ ਮਹਾਰਾਣੀ ਜਿੰਦਾਂ ਵੱਲੇ ਵੇਖਿਆ। ਮਹਾਰਾਣੀ ਜਿੰਦਾਂ ਨੇ ਇਸ਼ਾਰਾ ਕੀਤਾ, ਗੋਲੀ ਗੋਮਤਾ ਨੇ ਮਾਰ ਕੇ ਦੋਹਾਂ ਹੱਥਾਂ ਦੀ ਧਵੱਥੜ ਇਸ ਪਖੰਡੀ ਨੂੰ ਧੱਕਾ ਦੇ ਕੇ ਸਿਰ ਪਰਲੇ ਡੂੰਘੀ ਨਦੀ 'ਚ ਸੁੱਟ ਦਿੱਤਾ। ਹੁਣ ਕਦੀ ਸਾਧੂ ਬਾਬਾ ਥੱਲੇ, ਕਦੀ ਪਾਣੀ ਥੱਲੇ, ਕਦੀ ਜੜਾਵਾਂ ਉੱਪਰ ਨਿਕਲ ਤੇ ਕਦੀ ਇਸ ਪਖੰਡੀ ਦੇ ਹੱਥ ਨਿਕਲ, ਇਹ ਡਿੱਗਦਾ, ਇਹ ਰੁੜਦਾ, ਇਹ ਡੁੱਬਦਾ, ਇਹ ਗੋਤੇ ਖਾਂਦਾ, ਅਗਲੇ ਪਾਸੇ ਜਾ ਕੇ ਬੜੀ ਦੂਰ ਜਾ ਕੇ ਕਿਨਾਰੇ ਲੱਗ ਗਿਆ। ਮਹਾਰਾਣੀ ਜਿੱਦਾਂ ਨੇ ਕਿਹਾ, ਗੋਮਤਾ ਇਹ ਬੜਾ ਤਰ ਜਾਣਦਾ ਪਖੰਡੀ, ਸਾਨੂੰ ਵਿਖਾਲਣ ਵਾਸਤੇ ਗੋਤੇ ਖਾਂਦਾ ਜਾਪਦਾ ਸੀ, ਉਹ ਵੇਖ ਲਾ ਨਦੀ ਤੋਂ ਪਾਰ ਲੰਘ ਗਿਆ, ਫਤਿਹਗੜ੍ਹ ਜਾਊਗਾ, ਉੱਥੋਂ ਲਿਆਊਗਾ ਪੁਲਿਸ, ਸਾਨੂੰ ਗ੍ਰਿਫਤਾਰ ਕਰਵਾ ਦੇਵੇਗਾ, ਹੁਣ ਸਾਨੂੰ ਨਦੀ ਦਾ ਕਿਨਾਰਾ ਛੱਡ ਦੇਣਾ ਚਾਹੀਦਾ, ਜੰਗਲ ਦਾ ਰੁੱਖ ਲੈਣਾ ਚਾਹੀਦਾ। ਇਹ ਪਖੰਡੀ ਸਾਧੂ ਨਿਕਲਿਆ ਬਾਹਰ, ਉੱਧਰ ਵੇਖਿਆ ਪ੍ਰਦੇਸ਼ਣਾ ਨਦੀ ਤੋਂ ਤੁਰ ਪਈਆਂ ਨੇ, ਇਹ ਭੱਜਿਆ, ਇਹਨੇ ਲੀੜੇ ਭਿੱਜਿਆਂ ਦੀ ਪਰਵਾਹ ਨਹੀਂ ਕੀਤੀ, ਇਹਨੇ ਕੋਈ ਚੀਜ਼ ਡੁੱਬੀ ਦੀ ਪਰਵਾਹ ਨਹੀਂ ਕੀਤੀ। ਇਹ ਪਹੁੰਚਿਆ ਫਤਿਹਗੜ੍ਹ ਥਾਣੇ, ਅਤਲਾਹ ਦਿੱਤੀ ਪੂਰੀ, ਆਖਿਆ ਜਨਾਬ ਮੇਰਾ ਖਿਆਲ ਹੈ ਜਿਹੜੀ ਭੱਜੀ ਆ ਚੁਨਾਰ ਦੇ ਕਿਲੇ ਵਿੱਚੋਂ ਮਹਾਰਾਣੀ ਜਿੰਦਾ, ਉਹ ਜਾ ਰਹੀ ਹੈ ਐਸ ਨੇਪਾਲ ਦੀ ਤਰਫ ਨੂੰ, ਆਓ ਪਿੱਛਾ ਕਰੀਏ, ਜਿੰਦਾ ਨੂੰ ਫੜਨ ਵਿੱਚ ਕੋਈ ਦੇਰ ਨਹੀਂ ਲੱਗੇਗੀ। ਘੋੜ ਸਵਾਰ ਪੁਲਿਸ ਵਾਲਿਆਂ ਤਿਆਰੀ ਕੀਤੀ, ਨਾਲ ਲਿਆ ਇਸ ਪਖੰਡੀ ਸਾਧ ਨੂੰ ਜਿਹੜਾ CID ਦਾ ਇੰਸਪੈਕਟਰ ਸੀ। ਘੋੜ ਸਵਾਰ ਪੁਲਿਸ ਜਦੋਂ ਉਸ ਨਦੀ ਦੇ ਪੱਤਣ ਤੇ ਪਹੁੰਚੀ, ਮਹਾਰਾਣੀ ਜਿੰਦਾ ਤੇ ਗੋਮਤਾ ਉਸ ਵੇਲੇ ਜੰਗਲ ਦੇ ਕੋਲ ਜਾ ਚੁੱਕੀਆਂ ਸਨ। ਲਿਖਿਆ ਇਤਿਹਾਸਕਾਰਾਂ ਨੇ, ਉਧਰ ਸੂਰਜ ਡੁੱਬਣ ਵਾਲਾ ਹੋ ਗਿਆ, ਉਧਰ ਇੰਦਰ ਭਗਵਾਨ ਨੇ ਕਿਰਪਾ ਕਰਨ ਵਾਸਤੇ ਮਨ ਬਣਾ ਲਿਆ, ਬੱਦਲ ਕਾਲੇ ਬਣ ਗਏ ਆਸਮਾਨ ਉੱਤੇ। ਘੋੜ ਸਵਾਰਾਂ ਨੇ ਜਦੋਂ ਨਦੀ ਪਾਰ ਕੀਤੀ, ਇਹ ਜੰਗਲ ਵਿੱਚ ਲੁੱਕ ਗਈਆਂ, ਉਧਰ ਬੂੰਦਾ ਬਾਂਦੀ ਸ਼ੁਰੂ ਹੋ ਗਈ, ਬਾਰਿਸ਼ ਸ਼ੁਰੂ ਹੋ ਗਈ। ਇਸ ਪੁਲਿਸ ਦੇ ਇੰਚਾਰਜ ਥਾਣੇਦਾਰ ਸਾਹਿਬ ਨੇ ਸੋਚਿਆ, ਓਏ ਮੇਰੇ ਨਾਲ ਦਿਓ ਬੰਦਿਓ, ਸਾਨੂੰ ਕੋਈ ਸੋਚ ਸਮਝ ਕੇ ਜੰਗਲ ਵਿੱਚ ਦਾਖਲ ਹੋਣਾ ਚਾਹੀਦਾ। ਇਹ ਨਾ ਹੋਵੇ ਇਹ ਕੋਈ ਪ੍ਰਦੇਸ਼ਣ, ਇਹ ਤਾਂ ਆਪਣੇ ਆਪ ਦੇ ਕਿਆਫੇ ਲਾਉਂਦਾ। ਕੀ ਪਤਾ ਮਹਾਰਾਣੀ ਜਿੰਦਾ ਕਿ ਕੋਈ ਹੋਰ ਹੈ, ਇਹਨੂੰ ਭੁਲੇਖਾ ਪੈ ਗਿਆ। ਉਹ ਮਹਾਰਾਣੀ ਜਿੰਦਾ ਤੇ ਆਪੇ ਕਦੇ ਫੜੀ ਜਾਊ। ਪਰ ਜੇ ਆਪਾਂ ਘੋੜਿਆਂ ਸਣੇ ਹਥਿਆਰਾਂ ਸਣੇ ਆ ਗਏ ਯੂਪੀ ਦੇ ਕਿਸੇ ਜੰਗਲਾਂ ਦੇ ਗ੍ਰਹਿ ਦੇ ਕਾਬੂ, ਸਾਡੀਆਂ ਵਰਦੀਆਂ ਵੀ ਲੁਹਾ ਲੈਣਗੇ, ਸਾਡੇ ਘੋੜੇ ਵੀ ਖੋ ਲੈਣਗੇ, ਸਾਡੀਆਂ ਬੰਦੂਕਾਂ ਵੀ ਲੈ ਲੈਣਗੇ, ਫਿਰ ਸਾਨੂੰ ਖਾਲੀ ਜਾਣਾ ਪਵੇਗਾ। ਸਰਕਾਰ ਨੂੰ ਕੀ ਜਵਾਬ ਦੇਵਾਂਗੇ? ਸੋਚਣਾ ਚਾਹੀਦਾ। ਇਸ ਲਈ ਸਾਨੂੰ ਪਿੱਛੇ ਮੁੜ ਜਾਣਾ ਚਾਹੀਦਾ ਤੇ ਜੰਗਲ ਵਿੱਚ ਪੈਰ ਨਹੀਂ ਪਾਉਣੇ ਚਾਹੀਦੇ। ਘੋੜ ਸਵਾਰ ਤਾਂ ਪਿੱਛੇ ਮੁੜ ਪਏ, ਮਹਾਰਾਣੀ ਜਿੰਨਾ ਅਤੇ ਗੋਲੀ ਗੁੰਮਤਾਂ ਮੌਤ ਨੂੰ ਮਜ਼ਾਕਾਂ ਕਰਦੀਆਂ, ਜੰਗਲ ਦੇ ਵਿੱਚ ਦੀ, ਝਾੜਾਂ ਦੇ ਵਿੱਚ ਦੀ, ਕੰਡਿਆਂ ਨੂੰ ਮਿਲਦੀਆਂ ਹੋਈਆਂ, ਕਿਵੇਂ ਹਨੇਰੀ ਰਾਤ ਵਿੱਚ, ਕਿਵੇਂ ਹਨੇਰੇ ਪਸਰਦੇ ਜਾ ਰਹੇ ਵਿੱਚ ਤੁਰੀਆਂ ਜਾ ਰਹੀਆਂ ਸੀ, ਕਿੱਧਰ ਜਾ ਰਹੀਆਂ ਨੇ? ਆਓ ਪਤਾ ਕਰੀਏ ਮਹਾਰਾਣੀ ਜਿੰਦਾ ਇਹ ਜੰਗਲ ਦਾ ਸਫ਼ਰ ਕਰਦੀ ਹੋਈ ਕਿਹੜੇ ਪਾਸੇ ਨੂੰ ਜਾ ਰਹੀ ਆ। ਬਈ ਸੁਣੀਏ,
ਠੱਕਾ ਵਗੇ ਕਰੋ ਦਾ ਪਾਲੇ ਦੀਆਂ ਠਰੀਆਂ, ਵਾਹ ਦਾਈ ਦੌੜੀਆਂ ਉਹ ਵੈਰੀ ਤੋਂ ਡਰੀਆਂ,
ਝੂਠੇ ਸਾਰੇ ਓਏ ਕਾਂਜੀ ਖੋਲੀ, ਜੰਗਲ ਜਿਹੜੀ ਜਾ ਰਹੀ ਓ ਰਾਣੀ ਤੇ ਬੋਲੀ,
ਠੱਕਾ ਵਗੇ ਕਰੋ ਦਾ ਪਾਲੇ ਦੀਆਂ ਠਰੀਆਂ, ਵਾਹ ਦਾਈ ਦੌੜੀਆਂ ਉਹ ਵੈਰੀ ਤੋਂ ਡਰੀਆਂ,
ਝੂਠੇ ਸਾਰੇ ਓਏ ਕਾਂਜੀ ਖੋਲੀ, ਜੰਗਲ
ਚੰਬੜ ਦੇ ਕੰਡੇ ਤੋਂ ਸੂਲਾ ਥੁਰ ਥੁਰ ਕਰਦੀਆਂ ਜਾਂਦੀਆਂ, ਹੜ ਤਿਰਕਣ ਚੂਲਾ,
ਰਾਣੀ ਦੇ ਪੰਜਾਬ ਦੀ ਓਲੀ ਦਿਲ ਦੀ ਪੋਲੀ, ਜੰਗਲ ਵਿੱਚ ਵੀ ਜਾ ਰਹੀ ਓਏ ਰਾਣੀ ਤੇ ਗੋਲੀ,
ਓ ਦਾਣਾ ਤਰਤ ਨਾ ਪਾਲ ਦੀ ਦੂਰਾਂ ਦੇ ਪੈਂਡੇ, ਦਾਣਾ ਤਰਤ ਨਾ ਪਾਲ ਦੀ ਦੂਰਾਂ ਦੇ ਪੈਂਡੇ, ਸਦੀਆਂ ਤੀਕ ਨੀ ਮੁੱਕਦੇ ਓਏ ਪੂਰਾਂ ਦੇ ਪੈਂਡੇ,
ਜਾਨ ਸੋਚ ਮਈ ਨਾ ਬਣੇ ਵਿਚੋਲੀ, ਜੰਗਲ ਵਿੱਚ ਵੀ ਜਾ ਰਹੀਆਂ ਓਏ ਰਾਣੀ ਤੇ ਗੋਲੀ,
ਓ ਬਾਰਿਸ਼ ਹੋਣ ਰੁਕੇ ਨਾਲ ਜਾਤਾ ਰਸਤਾ, ਸੋਹਣਾ ਦੇਸ਼ ਪੰਜਾਬ ਦਾ ਅੱਜ ਵਿਕਦਾ ਸਸਤਾ,
ਹੋ ਗਈ ਰਾਜ ਤੋਂ ਗੈਰਾਂ ਦੀ ਟੋਲੀ, ਜੰਗਲ ਵਿੱਚ ਵੀ ਜਾ ਰਹੀਆਂ ਓਏ ਰਾਣੀ ਤੇ ਗੋਲੀ,
ਓ ਰਾਣੀ ਦੇਸ਼ ਪੰਜਾਬ ਦੀ ਅੱਜ ਤਾਵਨ ਪੰਨੀ, ਸੁਖਣਾ ਬੜੀਆਂ ਸੁਖੀਆਂ ਪਰ ਕਿਸੇ ਨਾ ਮੰਨੀ,
ਵੈਰੀ ਬਣ ਗਏ ਜੋ ਸੀ ਹਮ ਜੋਲੀ, ਜੰਗਲ ਵਿੱਚ ਵੀ ਜਾ ਰਹੀਆਂ ਓਏ ਰਾਣੀ ਤੇ ਗੋਲੀ,
ਓ ਡੋਬੇ ਜੁਕਤੇ ਰਾਜ ਦੇ ਸਰਦਾਰਾਂ ਬੇੜੇ, ਡੋਬੇ ਜੁਕਤੇ ਰਾਜ ਦੇ ਸਰਦਾਰਾਂ ਬੇੜੇ, ਹੋਰ ਦੁਖੀ ਨੂੰ ਸਵੇ ਨੇ ਬਲ ਦੁੱਖ ਚਮੇੜੇ,
ਮਹਿਰਮ ਮੇ ਤਾਂ ਇਹ ਗੱਲ ਜਾਵੇ ਖੋਲੀ, ਜੰਗਲ ਵਿੱਚ ਵੀ ਜਾ ਰਹੀਆਂ ਓਏ ਰਾਣੀ ਤੇ ਗੋਲੀ,
ਉਹ ਗੱਲਾਂ ਕਰਦੀਆਂ ਜੋ ਸਗੀਆਂ ਪੈਣਾ, ਆਖਣਾ ਰਾਜ ਪੰਜਾਬ ਦਾ ਹਿੰਮਤ ਨਾਲ ਲੈਣਾ,
ਹੋਰੀ ਗੱਲਾਂ ਕਰਦੀਆਂ ਓਏ ਯੂਪੀ ਦੀ ਬੋਲੀ, ਜੰਗਲ ਵਿੱਚ ਵੀ ਜਾ ਰਹੀਆਂ ਓਏ ਰਾਣੀ ਤੇ ਗੋਲੀ,
ਉਹ ਕਾਲਾ ਕਰਨਾ ਕਦੇ ਵੀ ਰੁਕਦਾ ਨੀ ਪਾਪੀ, ਕਾਰਾ ਕਰਨੋ ਕਦੇ ਵੀ ਰੁਕਦਾ ਨੀ ਪਾਪੀ, ਕਿਸੇ ਦੇ ਤਰਲੇ ਮਿੰਨਤ ਤੇ ਝੁਕਦਾ ਨੀ ਪਾਪੀ,
ਭਗਤਾਂ ਸਮਝਿਆ ਓਏ ਅਰਥੀ ਨੂੰ ਡੋਲੀ, ਜੰਗਲ ਵਿੱਚ ਵੀ ਜਾ ਰਹੀਆਂ ਓਏ ਰਾਣੀ ਤੇ ਗੋਲੀ,
ਓ ਲੱਭੀ ਗੁਵਾ ਪਹਾੜ ਚ ਮਿਲ ਗਿਆ ਟਿਕਾਣਾ, ਸੋਚਣ ਕਿਹੜੇ ਢੰਗ ਨਾਲ ਹੁਣ ਵਕਤ ਟਪਾਣਾ,
ਜੋਰੀ ਵਾਂਗਰ ਗੁਰਮੁਖ ਓਏ ਗੱਲ ਸਮਝੀ ਤੋਲੀ, ਜੰਗਲ
ਸੂਰਜ ਦੇਵਤਾ ਆਪਣਾ ਮੂੰਹ ਛਪਾ ਗਿਆ, ਰਾਤ ਹਨੇਰਾ ਪਸਰਦਾ ਜਾ ਰਿਹਾ ਸੀ, ਇੱਕ ਨਾਲਾ ਵਗ ਰਿਹਾ ਪਹਾੜ ਦੇ ਵਿੱਚ, ਇਹਦੇ ਕੰਢੇ ਉੱਤੇ ਵੇਖੀ ਇੱਕ ਬਣੀ ਹੋਈ ਪੁਰਾਣੀ ਗੁਫਾ। ਮਹਾਰਾਣੀ ਜਿੰਦਾ ਨੇ ਆਖਿਆ, ਗੋਮਤਾ ਜੇ ਤਾਂ ਕੁਦਰਤ ਨੂੰ ਪ੍ਰਵਾਨ ਹੋਈ ਸਾਡੀ ਜ਼ਿੰਦਗੀ, ਫਿਰ ਦਿਨ ਚੜ੍ਹੇ ਕਿਸੇ ਪਾਸੇ ਚੱਲਾਂਗੇ, ਆਪਣੀ ਰਾਤ ਕੱਟਣ ਲਈ ਇਸ ਗੁਫਾ ਵਿੱਚ ਦਾਖਲ ਹੋ ਜਾਈਏ, ਸੱਪਾਂ ਦਾ ਖੌਫ ਭੁਲਾ ਕੇ, ਜੰਗਲੀ ਜਾਨਵਰਾਂ ਦਾ ਖੌਫ ਭੁਲਾ ਕੇ। ਦਲੇਰ ਮਹਾਰਾਣੀ ਜਿੰਦਾ ਉਸ ਗੁਫਾ ਵਿੱਚ ਗੋਮਤਾ ਗੋਲੀ ਨੂੰ ਨਾਲ ਲੈ ਕੇ ਬੈਠ ਗਈ। ਰਾਤ ਪਹਿਰ ਬੀਤ ਗਈ ਹੈ, ਭੁੱਖੀਆਂ ਧਿਆਈਆਂ, ਸਵੇਰ ਦਾ ਕੁਝ ਨਹੀਂ ਛਕਿਆ। ਇਸ ਗੁਫਾ ਦੇ ਅੱਗੇ ਇੱਕ ਸਾਧੂ ਆਇਆ, ਇਹਨੇ ਆਖਿਆ, ਅਕਾਲ ਤੂੰ ਹੀ, ਅਕਾਲ ਤੂੰ ਹੀ, ਅਕਾਲ ਤੂੰ ਹੀ, ਤਿੰਨ ਵੇਰ ਅਕਾਲ ਦਾ ਜਪ ਜਪਣ ਦਾ। ਇਹ ਸਾਧੂ ਬਾਬੇ ਦਾ ਮਕਸਦ ਇਹ ਸੀ ਵੀ ਕੋਈ ਜੰਗਲੀ ਜਾਨਵਰ ਬਾਰਿਸ਼ ਤੋਂ ਡਰਦਾ ਇਸ ਗੁਫਾ ਵਿੱਚ ਵੜਿਆ ਹੋਵੇ ਉਹ ਚਲਿਆ ਜਾਏ। ਜਦੋਂ ਕੋਈ ਜਾਨਵਰ ਬਾਹਰ ਨਹੀਂ ਨਿਕਲਿਆ, ਸਾਧੂ ਗੁਫਾ ਚ ਦਾਖਲ ਹੋਇਆ। ਆਪਣੇ ਝੋਲੇ ਵਿੱਚੋਂ ਇਹਨੇ ਇੱਕ ਬੂਟੀ ਕੱਢੀ, ਦੋਵਾਂ ਹੱਥਾਂ ਵਿੱਚ ਮਲ ਕੇ ਜ਼ਮੀਨ ਵੱਲ ਨੂੰ ਸੁੱਟਿਆ। ਇਹਦੇ ਨਾਲ ਇੱਕ ਰੋਸ਼ਨੀ ਪੈਦਾ ਹੋਈ ਸਾਰੀ ਗੁਫਾ ਵਿੱਚ। ਸਾਧੂ ਨੇ ਤੱਕਿਆ, ਇੱਕ ਨੁੱਕਰੇ ਦੋ ਫਕੀਰ ਦੀਆਂ ਕੁੰਗੜੀਆਂ ਬੈਠੀਆਂ ਨੇ। ਸਾਧੂ ਨੇ ਫਕੀਰਨੀਆਂ ਨੂੰ ਕੁਝ ਨਹੀਂ ਪੁੱਛਿਆ, ਆਪਣਾ ਧੂੰਆਂ ਫੋਲਿਆ, ਉਹਦੇ ਚੋਂ ਅੱਗ ਕੱਢੀ, ਲੱਕੜਾਂ ਰੱਖੀਆਂ ਬੇਰੀ ਦੀਆਂ, ਨਿੰਮ ਦੇ ਪੱਤਿਆਂ ਦੀ ਮਾਰੀ ਝੱਲ, ਜਗਾ ਲਿਆ ਧੂੰਏ ਨੂੰ, ਬਾਲ ਲਿਆ ਧੂੰਏ ਨੂੰ। ਜਦੋਂ ਰੋਸ਼ਨੀ ਹੋਈ, ਅੱਗ ਬਲੀ, ਇਹਨਾਂ ਪ੍ਰਦੇਸ਼ਣਾਂ ਨੂੰ ਆਵਾਜ਼ ਮਾਰ ਕੇ ਸਾਧੂ ਬਾਬੇ ਨੇ ਕਿਹਾ, ਦੇਵੀ ਅੱਗ ਦੇ ਲਾਗੇ ਆ ਜਾਓ, ਪਾਣੀ ਦੀਆਂ ਭੰਨੀਆਂ ਪਾਲੇ ਦੀਆਂ ਭੰਨੀਆਂ ਹੋਈਆਂ ਗੋਮਤਾਂ ਤੇ ਮਹਾਰਾਣੀ ਜਿੰਦਾਂ ਧੂੰਏ ਦੇ ਕੋਲ ਪਹੁੰਚ ਗਈਆਂ। ਇਤਿਹਾਸਕਾਰ ਲਿਖਦਾ, ਮਹਾਰਾਣੀ ਜਿੰਦਾਂ ਨੂੰ ਥਕਾਵਟ ਤੇ ਬਾਰਿਸ਼ ਨਾਲ ਬੁਖਾਰ ਹੋ ਚੁੱਕਾ ਸੀ। ਸਾਧੂ ਨੇ ਪੁੱਛਿਆ, ਦੇਵੀ ਕੁਝ ਖਾਣ ਨੂੰ ਦਿਆ, ਭੁੱਖ ਲੱਗੀ ਹੋਵੇਗੀ। ਗੋਮਤਾ ਨੇ ਹੂੰ ਵਿੱਚ ਹੰਗਾਰਾ ਦਿੱਤਾ। ਇਹ ਸਾਧੂ ਨੇ ਆਪਣੇ ਝੋਲੇ ਵਿੱਚੋਂ ਬੇਰ ਦੀ ਸ਼ਕਲ ਦਾ ਕੋਈ ਜੰਗਲੀ ਫਲ ਦੋ ਦੋ ਮੁੱਠਾਂ ਦੋਵਾਂ ਦੀਆਂ ਝੋਲੀਆਂ ਵਿੱਚ ਪਾਇਆ। ਨਾਲੇ ਅੱਗ ਸੇਕ ਰਹੀਆਂ ਸਨ, ਨਾਲੇ ਫਲ ਖਾ ਰਹੀਆਂ ਸਨ, ਜ਼ਿੰਦਗੀ ਨੂੰ ਧਰਵਾਸ ਆਉਂਦਾ ਜਾਪਿਆ। ਸਾਧੂ ਨੇ ਪੁੱਛਿਆ, ਦੇਵੀ ਕੌਣ ਹੋ? ਗੋਮਤਾ ਨੇ ਕਿਹਾ, ਬਾਬਾ ਅਸੀਂ ਤਾਂ ਫਕੀਰਨੀਆਂ ਹਾਂ, ਫਕੀਰਨੀਆਂ। ਸਾਧੂ ਨੇ ਉਸੇ ਵੇਲੇ ਜਵਾਬ ਦਿੱਤਾ, ਫਕੀਰਨੀਆਂ ਵੀ ਮੇਰੇ ਵਾਂਗ ਨਵੀਆਂ ਹੀ ਬਣੀਆਂ ਜਾਪਦੀਆਂ ਜੇ। ਗੋਮਤਾ ਨੇ ਆਖਿਆ, ਬਾਬਾ ਤੂੰ ਵੀ ਨਵਾਂ ਹੀ ਫਕੀਰ ਬਣਿਆ? ਇਹਨੇ ਆਖਿਆ, ਹਾਂ ਦੇਵੀ, ਤਿੰਨ ਚਾਰ ਹੀ ਸਾਲ ਹੋਏ ਨੇ। ਬਾਬਾ ਪਹਿਲਾਂ ਕਿੱਥੇ ਹੁੰਦਾ ਸਾਂ? ਇਹਨੇ ਆਖਿਆ, ਪਹਿਲਾਂ ਪੰਜਾਬ ਵਿੱਚ ਲਾਹੌਰ ਦੀ ਧਰਤੀ ਵਿੱਚ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਸੁਣਿਆ, ਮਹਾਰਾਣੀ ਜਿੰਦਾ ਦੀ ਜਾਨ ਵਿੱਚ ਜਾਨ ਪਈ, ਇਹ ਮੇਰੇ ਪਤੀ ਨੂੰ ਜਾਣਦਾ, ਇਹ ਸਾਧੂ ਬਾਬਾ ਜ਼ਰੂਰ ਸਾਡੀ ਮਦਦ ਕਰੇਗਾ। ਬਾਬਾ ਉੱਥੋਂ ਆ ਕਿਉਂ ਗਿਆ? ਗੋਮਤਾ ਨੇ ਦੂਸਰਾ ਸਵਾਲ ਕੀਤਾ। ਕਹਿੰਦਾ, ਜਦੋਂ ਰਾਜ ਵਾਲੇ ਹੀ ਨਾ ਰਹੇ, ਅਸੀਂ ਉੱਥੇ ਕੀ ਕਰਨਾ ਸੀ? ਬੜਾ ਚੰਗਾ ਰਾਜ ਸੀ ਦੇਵੀ, ਰਾਜੇ ਰਣਜੀਤ ਸਿੰਘ ਦਾ ਬੜਾ ਨੇਕ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ, ਬੜੇ ਚੰਗੇ ਲੋਕ ਵੱਸਦੇ ਸਨ ਉਹਦੇ ਰਾਜ ਵਿੱਚ, ਹਿੰਦੂਆਂ ਸਿੱਖਾਂ ਤੇ ਮੋਮਨਾਂ ਨੂੰ ਸਾਂਝੀ ਆਜ਼ਾਦੀ ਸੀ, ਉਹਦੇ ਤੋਪਖਾਨੇ ਦਾ ਇੰਚਾਰਜ ਮੁਸਲਮਾਨ ਸੀ, ਉਹਦੇ ਹਿੰਦੂ ਵਜ਼ੀਰ ਵੀ ਬੜੇ ਨੇਕ ਸਨ, ਉਹਦੇ ਸਿੱਖ ਜਰਨੈਲ ਬੜੇ ਕੁਰਬਾਨੀ ਵਾਲੇ ਸਨ। ਫਿਰ ਬਾਬਾ ਤੂੰ ਕਿਉਂ ਆ ਗਏ? ਕਹਿੰਦਾ, ਮੈਂ ਆ ਗਿਆ ਤਾਂ ਕਿ ਮਹਾਰਾਜਾ ਰਣਜੀਤ ਸਿੰਘ ਅਕਾਲ ਪੁਰਖ ਨੂੰ ਪ੍ਰਵਾਨ ਚੜ ਗਿਆ, ਏਡਾ ਨੇਕ ਰਾਜਾ ਤੇ ਮਰਨਾ ਨਹੀਂ ਸੀ ਚਾਹੀਦਾ। ਗੋਮਤਾ ਨੇ ਆਖਿਆ, ਸਾਧੂ ਪ੍ਰਤਾਪ ਸਿੰਘ ਨੇ ਅੱਖਾਂ ਵਿੱਚ ਅਥਰੂ ਭਰ ਕੇ ਆਖਿਆ, ਇਹ ਤੇ ਮੈਂ ਵੀ ਕਹਿਣਾ ਨਹੀਂ ਸੀ ਮਰਨਾ ਚਾਹੀਦਾ, ਸਾਰੇ ਲੋਕ ਕਹਿੰਦੇ ਨਹੀਂ ਸੀ ਮਰਨਾ ਚਾਹੀਦਾ, ਪਰ ਅਕਾਲ ਪੁਰਖ ਨੂੰ ਪ੍ਰਵਾਨ ਚੜ ਗਿਆ। ਫਿਰ ਬਾਬਾ ਕੀ ਹੋਇਆ? ਕਹਿੰਦਾ, ਬੜਾ ਨੇਕ ਰਾਜ ਸੀ ਦੇਵੀ, ਉਹਦੇ ਰਾਜ ਚ ਕੁੱਤਿਆਂ ਦੇ ਗਲੋਂ ਕੈਂਠਾ ਨਹੀਂ ਸੀ ਕੋਈ ਲਾ ਸਕਦਾ, ਗਰੀਬਾਂ ਦੇ ਕਰੀਬ ਪੰਡਾਂ ਦਾਣਿਆਂ ਦੀਆਂ ਚੁੱਕ ਕੇ ਆਪ ਸੁੱਟ ਕੇ ਆਉਂਦਾ ਹੁੰਦਾ ਸੀ, ਢੀਮਾ ਮਾਰਨ ਵਾਲੇ ਬੱਚਿਆਂ ਨੂੰ ਸੋਨੇ ਦੀਆਂ ਮੋਹਰਾਂ ਵੜਦਾ ਹੁੰਦਾ ਸੀ, ਬੜਾ ਚੰਗਾ ਰਾਜਾ ਸੀ, ਪਰ ਉਹ ਸਵਰਗਵਾਸ ਹੋ ਗਿਆ। ਫਿਰ ਕੀ ਹੋਇਆ ਉਦੋਂ ਬਾਅਦ? ਕਹਿੰਦਾ, ਫਿਰ ਦੇਵੀ ਉਹਦਾ ਵੱਡਾ ਪੁੱਤਰ ਤਖਤ ਤੇ ਬੈਠਾ। ਫਿਰ ਕੀ ਹੋਇਆ ਬਾਬਾ? ਕਹਿੰਦਾ, ਥੋੜਾ ਚਿਰ ਰਾਜ ਉਹਨੇ ਕੀਤਾ ਸੀ, ਉਹ ਡੋਗਰਾ ਗਰਦੀ ਦਾ ਸ਼ਿਕਾਰ ਹੋ ਗਿਆ, ਜ਼ਹਿਰਾਂ ਦੇ ਕੇ ਡੋਗਰਿਆਂ ਨੇ ਉਹਨੂੰ ਮਰਵਾ ਦਿੱਤਾ। ਫਿਰ ਕੀ ਹੋਇਆ ਬਾਬਾ? ਕਹਿੰਦਾ, ਫਿਰ ਕੀ ਹੋਣਾ ਸੀ ਦੇਵੀ, ਜਦੋਂ ਮਹਾਰਾਜਾ ਖੜਗ ਸਿੰਘ ਚਲਾਣਾ ਕਰ ਗਿਆ, ਉਹਦੀ ਚਿਤਾ ਨੂੰ ਲੰਬੂ ਲਾ ਕੇ ਉਹਦਾ ਪੋਤਰਾ ਕੰਵਰ ਨੌ ਨਿਹਾਲ ਸਿੰਘ ਤੁਰਿਆ ਆ ਰਿਹਾ ਸੀ, ਮਹਾਰਾਜੇ ਰਣਜੀਤ ਸਿੰਘ ਦਾ ਪੋਤਰਾ, ਖੜਗ ਸਿੰਘ ਦਾ ਪੁੱਤਰ ਕੰਵਰ ਨੌ ਨਿਹਾਲ ਸਿੰਘ ਪਿਤਾ ਦੀ ਚਿਥਾ ਨੂੰ ਲੰਬੂ ਲਾ ਕੇ ਤੁਰਿਆ ਆ ਰਿਹਾ ਸੀ। ਫਿਰ ਕੀ ਹੋਇਆ ਬਾਬਾ? ਉਹਨੇ ਆਖਿਆ, ਜਦੋਂ ਸ਼ਾਹੀ ਡੇਰੀ ਦੇ ਥੱਲੇ ਆਏ ਸੰਸਕਾਰ ਕਰਕੇ ਸਾਰੇ, ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਕੰਵਰ ਨੌ ਨਿਹਾਲ ਸਿੰਘ ਜਦੋਂ ਸ਼ਾਹੀ ਡੇਰੀ ਦੇ ਕਿਲੇ ਥੱਲੇ ਛੱਜੇ ਥੱਲੇ ਆਇਆ, ਵਿਰੋਧੀਆਂ ਨੇ ਉੱਤੋਂ ਛੱਜਾ ਸੁੱਟ ਦਿੱਤਾ। ਬਾਬਾ ਐਡੇ ਨੇਕ ਰਾਜੇ ਦੇ ਪੋਤਰੇ ਤੇ ਛੱਜਾ ਸੁੱਟ ਦਿੱਤਾ? ਕਹਿੰਦਾ, ਦੇਵੀ ਇਹ ਇੱਕ ਸਾਜਿਸ਼ ਸੀ, ਅਸਲ ਵਿੱਚ ਡੋਗਰੇ ਉਸ ਰਾਜ ਨੂੰ ਆਪਣੇ ਕਬਜ਼ੇ 'ਚ ਕਰਨਾ ਚਾਹੁੰਦੇ ਸੀ। ਕਹਿੰਦੀ, ਫਿਰ ਕੀ ਹੋਇਆ? ਕਹਿੰਦਾ, ਫਿਰ ਕੀ ਹੋਣਾ ਸੀ ਬੇਟਾ, ਇਹ ਛੱਜਾ ਪੰਜਾਬ ਦੀ ਕਿਸਮਤ 'ਤੇ ਡਿੱਗਾ ਸੀ। ਵਿਦਵਾਨ ਨੇ ਲਿਖਿਆ, ਛੱਜਾ ਡਿੱਗਿਆ ਕਿਸਮਤ ਪੰਜਾਬ ਦੀ 'ਤੇ, ਫੱਟੜ ਮਹਾਰਾਜਾ ਨੌ ਨਿਹਾਲ ਹੋਇਆ, ਰੱਖ ਪਾਲਕੀ ਕਿਲੇ ਦੇ ਵਿੱਚ ਲੈ ਗਏ, ਬੂਹਾ ਬੰਦ ਬਾਹਰੋਂ ਹੁਕਮ ਨਾਲ ਹੋਇਆ, ਬੇੜੀ ਡੁੱਬੀ ਧਿਆਨ ਸਿੰਘ ਡੋਗਰੇ ਦੀ, ਲਾਗੂ ਜਾਣ ਦਾ ਜਿਹੜਾ ਚੰਡਾਲ ਹੋਇਆ, ਅੱਗੇ ਸੁਣੋ ਕਲੇਜੇ ਤੇ ਹੱਥ ਧਰ ਕੇ ਮਹਿਲਾਂ ਵਿੱਚ ਜਾ ਕੇ ਕਿਹੜਾ ਹਾਲ ਹੋਇਆ, ਆਈ ਹੋਸ਼ ਤੇ ਕਵਰ ਜੀ ਉੱਠ ਬੈਠੇ, ਕਹਿੰਦੇ ਪਾਣੀ ਦਾ ਘੁੱਟ ਪੜਾ ਦਿਓ, ਸੱਟਾਂ ਥੋੜੀਆਂ ਕਰੇ ਨਾ ਫਿਕਰ ਕੋਈ, ਮੇਰੀ ਰਾਣੀ ਨੂੰ ਖਬਰ ਪਹੁੰਚਾ ਦਿਓ, ਮੇਰੇ ਕਾਲਜੇ ਨੂੰ ਕੁਝ ਕੁਝ ਹੋ ਰਿਹਾ ਹੈ, ਮੇਰੀ ਮਾਂ ਨੂੰ ਕੋਲ ਬੁਲਾ ਦਿਓ। ਅੱਗੋਂ ਕਿਹਾ, ਧਿਆਨ ਸਿੰਘ ਜਰਾ ਠਹਿਰੋ, ਥੋਕਾ ਪਾਣੀ ਨੀ ਸ਼ਰਬਤ ਪਿਲਾ ਦੇਣਾ, ਮਿਲ ਕੇ ਮਾਂ ਨੂੰ ਤੁਸਾਂ ਹੁਣ ਕੀ ਲੈਣਾ, ਹੁਣੇ ਪਿਤਾ ਦੇ ਕੋਲ ਪਹੁੰਚਾ ਦੇਣਾ। ਇੰਨੀ ਕਹਿੰਦਿਆਂ ਕਵਰ ਜੀ ਤੜਫ ਉੱਠੇ, ਕਹਿੰਦੇ ਪਾਪੀ ਓਏ ਲੋੜਾ ਮਾਰਿਓ ਨਾ, ਓ ਮਿਹਰਬਾਨੀਆਂ ਵੱਡੀ ਸਰਕਾਰ ਦੀਆਂ, ਚੇਤੇ ਰੱਖਿਓ ਮਨੋ ਵਸਾਰਿਓ ਨਾ ਉਹ ਮੈਂ ਹਾਂ ਤੁਸਾਂ ਦੇ ਵਸ ਧਿਆਨ ਸਿੰਘਾ ਵੇਖਿਓ ਮੇਰੇ ਤੇ ਕਹਿਰ ਗੁਜ਼ਾਰਿਓ ਨਾ ਜੇ ਰਾਜ ਦੇ ਭੁੱਖੇ ਤੇ ਰਾਜ ਲੈ ਲੋ ਮੈਨੂੰ ਰਾਜ ਬਦਲੇ ਜਾਨੋ ਮਾਰਿਓ ਨਾ ਲਿਆ ਤਾਜ ਪੰਜਾਬ ਦਾ ਆਪ ਹੱਥੀ ਮੈਂ ਹੀਰਾ ਸਿੰਘ ਦੇ ਸੀਸ ਪਹਿਨਾ ਦਿੰਦਾ ਓਏ ਕਲਮੇ ਆਪਣੀ ਨਾਲ ਮੈਂ ਹੁਕਮ ਲਿਖ ਕੇ ਉੱਤੇ ਬਾਦਸ਼ਾਹੀ ਮੋਹਰਾਂ ਲਾ ਦਿੰਦਾ ਗੱਲ ਕਵਰ ਦੀ ਸੁਣੀ ਅਣਸੁਣੀ ਕਰਕੇ ਫੜ ਕੇ ਮੰਜੇ ਤੋਂ ਭੋਏ ਲਟਾ ਦਿੱਤਾ ਪੱਥਰ ਮਾਰ ਕੇ ਇੱਕ ਧਿਆਨ ਸਿੰਘ ਨੇ ਮਾਰ ਕਮਰ ਦਾ ਸਿਰ ਬੰਦਲਾ ਦਿੱਤਾ ਹਿਰਦਾ ਡੋਲਿਆ ਅਤੇ ਨਾ ਹੱਥ ਕੰਬੇ ਜਦੋਂ ਕੰਵਰ ਜੀ ਨੂੰ ਪੱਥਰ ਮਾਰਿਆ ਸੂ ਸੀਤਲ ਸ਼ੇਰੇ ਪੰਜਾਬ ਦੀਆਂ ਨੇਕੀਆਂ ਦਾ ਏਦਾਂ ਸਿਰੋਂ ਅਹਿਸਾਨ ਉਤਾਰਿਆ ਸੂ ਕੰਵਰ ਨੂੰ ਵੀ ਮਾਰ ਦਿੱਤਾ ਬਾਬਾ ਹਾਂ ਕੰਵਰ ਨੂੰ ਵੀ ਮਾਰ ਦਿੱਤਾ ਦੇਵੀ ਫਿਰ ਕੀ ਹੋਇਆ ਕਹਿੰਦਾ ਫਿਰ ਕੀ ਹੋਇਆ ਕਹਿੰਦਾ ਜਦੋਂ ਕੰਵਰ ਅੰਦਰ ਮਾਰਿਆ ਗਿਆ ਰਾਜਾ ਧਿਆਨ ਸਿੰਘ ਖੁਸ਼ੀਆਂ ਮਨਾ ਰਿਹਾ ਸੀ ਲੱਗਾ ਪਤਾ ਮਹਾਰਾਣੀ ਚੰਦ ਕੌਰ ਨੂੰ ਕਿ ਮੇਰਾ ਪੁੱਤਰ ਮਾਰਿਆ ਗਿਆ ਆਪਣੀ ਨੂੰਹ ਨੂੰ ਨਾਲ ਲੈ ਕੇ ਪਿੱਟਦੀ ਹੋਈ ਰੋਂਦੀ ਹੋਈ ਵਿਰਲਾਪ ਕਰਦੀ ਸ਼ਾਹੀ ਦਰਵਾਜੇ ਦੇ ਅੱਗੇ ਪਹੁੰਚ ਗਈ ਉਹਨੇ ਦਵੱਥਣਾ ਮਾਰ ਮਾਰ ਕੇ ਕਿਲੇ ਦੇ ਦਰਵਾਜੇ ਨੂੰ ਚੂੜਾ ਭੰਨ ਲਿਆ ਹੱਥ ਲਹੂ ਲੁਹਾਨ ਕਰ ਲੈ ਪਰ ਦੇਵੀ ਅੰਦਰ ਕੌਣ ਸੁਣਦਾ ਸੀ ਉਸ ਵੇਲੇ ਤਾਂ ਸਾਡੇ ਕੰਨ ਵੀ ਬੰਦ ਹੁੰਦੇ ਜਾ ਰਹੇ ਸਨ ਚੰਦ ਕੌਰ ਨੇ ਜਿਵੇਂ ਦੁਹਾਈ ਦਿੱਤੀ ਦੇਵੀ ਉਹ ਤਾਂ ਜਵਾਨ ਦੱਸ ਨਹੀਂ ਸਕਦੀ ਸਾਧੂ ਪ੍ਰਤਾਪ ਸਿੰਘ ਦੱਸ ਰਿਹਾ ਸੀ ਤੇ ਰੋ ਰਿਹਾ ਸੀ ਗੋਮਤਾ ਸੁਣ ਰਹੀ ਸੀ ਤੇ ਉਹ ਵੀ ਰੋ ਰਹੀ ਸੀ ਕੀ ਕਹਿ ਰਿਹਾ ਸੀ ਸਾਧੂ ਪ੍ਰਤਾਪ ਉਸ ਵਕਤ ਦੇ ਹਾਲਾਤ ਬਾਰੇ ਕਿਉਂ ਬੇਨਤੀ ਕੀਤੀ ਜਾ ਰਹੀ
ਮਹਾਰਾਜ ਪਤੜੋ ਹੋਇਆ ਖਬਰਾਂ ਜਦ ਰਾਣੀ ਨੇ ਪਾਣਾ ਰੁੱਗ ਭਰਿਆ ਗਾ ਦਿਲ ਨੂੰ ਦੋਵੇਂ ਨੋ ਸੱਸ ਉੱਠ ਕੇ ਤਾਣਾ
ਕੱਲ ਤਾਂ ਸਾਡੇ ਸੀ ਅਜਿਓ ਬੜੇ ਉੱਪਰ ਸਾਰੇ ਕੋਈ ਸੁਣਦਾ ਕੁਕਾਰਾ ਰਾਣੀ ਰੋ ਰਹਾਰ ਪੁਕਾਰੇ
ਮਹਾਰਾਜਾ ਪਤੜੋ ਹੋਇਆ ਖਬਰਾਂ ਜਦ ਰਾਣੀ ਨੇ ਪਾਣਾ ਰੁੱਗ ਭਰਿਆ ਗਾ ਦਿਲ ਨੂੰ ਦੋਵੇਂ ਨੋ ਸੱਸ ਉੱਠ ਕੇ ਤਾਣਾ
ਕੱਲ ਤਾਂ ਸਾਡੇ ਸੀ ਅਜਿਓ ਮੈਂ ਉੱਪਰ ਸਾਰੇ ਕੋਈ ਸੁਣਦਾ ਕੁਕਾਰਾ ਰਾਣੀ ਰੋ ਰਹਾਰ ਪੁਕਾਰੇ
ਸਿਰ ਤੇ ਪਰਦਾਨਾ ਸਿਰ ਤੇ ਪਰਦਾਨਾ ਰਾਣੀ ਕੂੰਜ ਵਾਂਗ ਕਰ ਲਾਉਂਦੀ ਸੁੱਖਾਂ ਵਿੱਚ ਵਸਦਾ ਨੂੰ ਹੋਰੀ ਵਿੱਚ ਦੁੱਖਾਂ ਵੇ ਪਾਉਂਦੀ
ਅੱਜ ਮੰਜੀ ਵਾਲੇ ਦੇ ਲੋਕਾਂ ਲੁੱਟ ਲੈ ਪਲਖ ਬਖਾਰੇ ਕੋਈ ਸੁਣਦਾ ਪੁਕਾਰਾ ਰਾਣੀ ਰੋ ਰਹਾਰ ਪੁਕਾਰੇ
ਜਗ ਤੋਂ ਤੁਰ ਜਾਏ ਫੱਟੜ ਹੋ ਗਿਆ ਪੁੱਤਰ ਰਾਣਾ ਸੁੱਖਾਂ ਵਿੱਚ ਵਸਦੇ ਸਾਂ ਕੀ ਵਰਤਣ ਲੱਗਾ ਪਾਣਾ
ਗੱਲ ਸੁਣਦੇ ਨਹੀਂ ਮਾਰਕ ਤਰਲੇ ਕਰ ਕਰ ਹਾਰੇ ਕੋਈ ਸੁਣਦਾ ਕੁਕਾਰਾ ਰਾਣੀ ਰੋ ਰਹਾਰ ਪੁਕਾਰੇ
ਅੱਜ ਸਾਤ ਹੋ ਰਾਏ ਸਾਤ ਹੋ ਰਾਏ ਲੁੱਟਣਾ ਸਿੱਖ ਰਾਜ ਨੂੰ ਗਹਿਰਾ ਸਭ ਕੋਈ ਗਵਾ ਲੈਣਾ ਫੁੱਟ ਤੇ ਆਪਸ ਵਿੱਚ ਦੇ ਲੈਣਾ
ਰਣਜੀਤ ਬਾਰਿਸ਼ਾਰੇ ਸਭੇ ਸ਼ਸਤਰ ਹੋਏ ਵਿਕਾਰੇ ਕੋਈ ਸੁਣਦਾ ਕੁਕਾਰਾ ਰਾਣੀ ਰੋ ਰਹਾਰ ਪੁਕਾਰੇ
ਪੰਜਾਬ ਰੰਗੀਲੇ ਤੇ ਪੰਜਾਬ ਰੰਗੀਲੇ ਤੇ ਕੈਸੀ ਆ ਕਰੋਪੀ ਵਰਤੀ ਪੰਜਾਂ ਦਰਿਆਵਾਂ ਦੀ ਰੰਗੀ ਗਈ ਖੂਨ ਨਾਲ ਧਰਤੀ
ਜੋ ਕੱਲ ਹਮੈ ਦੀ ਸੀ ਅਜਿਓ ਬਿਰਜ ਦੇ ਰੇਖਾਰੇ ਕੋਈ ਸੁਣਦਾ ਕੁਕਾਰਾ ਰਾਣੀ ਰੋ ਰਹਾਰ ਪੁਕਾਰੇ
ਰਾਜ ਸਾਗਰ ਤਾਸੀਆਂ ਚੜੀਆਂ ਜ਼ੁਲਮੀ ਲਹਿਰਾਂ ਵੇ ਪਾਪੀ ਡੋਗਰਿਓ ਦੇ ਦੇ ਪਤੀ ਮਾਰਤਾ ਜ਼ਹਿਰਾਂ
ਫੁੱਲ ਤੋਂ ਬੜੇ ਪਰਬ ਤੋਂ ਪਾਰੇ ਕੋਈ ਸੁਣਦਾ ਕੁਕਾਰਾ ਰਾਣੀ ਰੋ ਰਹਾਰ ਪੁਕਾਰੇ
ਬਾਦਸ਼ਾਹ ਦੇ ਦਰਦਾਂ ਦੀ ਪਾਟਕ ਤੋ ਪੁੱਤਰ ਵਿੱਚ ਪਾਇਆ ਸਿੱਖ ਰਾਜ ਦੇ ਬੇੜੇ ਨੂੰ ਰੁੜ ਜਾ ਕਿਸੇ ਨਾ ਬੰਨੇ ਲਾਇਆ
ਜਿੱਥੇ ਵਾਰ ਕੋਈ ਬੰਦੇ ਚੁਣ ਡੋਗਰਿਆ ਮਾਰੇ ਕੋਈ ਸੁਣਦਾ ਕੁਕਾਰਾ ਰਾਣੀ ਰੋ ਰਹਾਰ
ਬਹਿਬਲ ਹੋਈ ਰਾਣੀ ਨੇ ਟੱਕਰ ਕਿਲੇ ਦੇ ਬੂਹੇ ਨੂੰ ਮਾਰੀ ਸਿਰ ਖੂਨ ਰੰਗਿਆ ਗਾ ਰਾਣੀ ਰਾਜੀ ਗਿਰਿਆ ਜਾਰੀ
ਰਾਜਾ ਦਾ ਤੇਜ ਗਿਆ ਕੀਤੇ ਲੋਕ ਲਾਲ ਚਾਕਾਰੇ ਕੋਈ ਸੁਣਦਾ ਕੂਕਾਰਾ ਰਾਣੀ ਰੋਲ ਹਾਲ ਪੁਕਾਰੇ
ਦੋਸ਼ ਆਤਮਾ ਦੇ ਮੇਰੇ ਪੁੱਤਰ ਨੂੰ ਨਾ ਮਾਰੋ ਵਿਧਵਾ ਤਾਂ ਕੀਤਾ ਦੇ ਵੇ ਹੁਣ ਔਂਤਰੀ ਨਾ ਕਰ ਡਾਰੋ
ਰਾਣੀ ਦਾ ਪੁੱਤਰ ਪੁੱਜਿਆ ਮਰਨ ਕਿਨਾਰੇ ਕੋਈ ਸੁਣਦਾ ਕੂਕਾ ਨਾ ਰਾਣੀ ਹਾਲ ਪੁਕਾਰੇ
ਚਿੱਤ ਕੀਤਾ ਮਹਾਰਾਣੀ ਜਿੰਦਾ ਦਾ ਮੈਂ ਆਪਣੇ ਆਪ ਨੂੰ ਕਰਦਿਆਂ ਬਾਬੇ ਦੇ ਦੱਸਦਿਆਂ ਅਸੀਂ ਕੌਣ ਹੈ ਪਰ ਗੋਮਤਾ ਨੇ ਇਸ਼ਾਰਾ ਕੀਤਾ ਜਰਾ ਠਹਿਰ ਜਾਓ ਸੁਣ ਕੇ ਦਰਦ ਭਰੀ ਕਥਾ ਨੂੰ ਗੋਮਤਾ ਨੇ ਆਖਿਆ ਬਾਬਾ ਫਿਰ ਕੀ ਹੋਇਆ ਉਸ ਪਾਪੀ ਨੂੰ ਕਿਨੇ ਨਾ ਮਾਰਿਆ ਜੇ ਇੰਨੇ ਪਾਪ ਕੀਤੇ ਕਹਿੰਦਾ ਦੇਵੀ ਇੰਨੇ ਪਾਪ ਕਰਨ ਵਾਲਾ ਵੀ ਕਦੇ ਕੋਈ ਬਜਿਆ ਉਹਦੀ ਵੀ ਬੁਰੀ ਹਾਲਤ ਹੋਈ ਬੁਰੀ ਹਾਲਤ ਨਾਲ ਮਰਿਆ ਫਿਰ ਬਾਬਾ ਸਾਨੂੰ ਦੱਸ ਉਹ ਮਰਿਆ ਕਿਵੇਂ ਕਹਿੰਦਾ ਦੇਵੀ ਉਹ ਤੇ ਮਰਿਆ ਪਰ ਉਸਨੇ ਹੋਰ ਪਹਿਲੇ ਬੜਾ ਮਰਵਾਏ ਕਹਿੰਦੀ ਹੋਰ ਕੌਣ ਮਰਵਾਇਆ ਕਹਿੰਦਾ ਬਚਿਆ ਹੀ ਕੋਈ ਨੀ ਮਰੇ ਦੀ ਗੱਲ ਦੱਸ ਛੱਡ ਉਹਨੇ ਰਹਿਣ ਹੀ ਕੋਈ ਨੀ ਦਿੱਤਾ ਰਿਹਾ ਤੇ ਆਪ ਵੀ ਨੀ ਪਾਪੀ ਪਰ ਉਹਨੇ ਚੰਗੇ ਚੰਗੇ ਜਰਨੈਲ ਮਰਵਾ ਦਿੱਤੇ ਮਹਾਰਾਣੀ ਜਿੰਦਾ ਦਾ ਭਰਾ ਜਵਾਹਰ ਸਿੰਘ ਉਸਨੇ ਮਰਵਾ ਦਿੱਤਾ ਉਸਨੇ ਟਿੱਕਾ ਪ੍ਰਤਾਪ ਸਿੰਘ ਮਰਵਾ ਦਿੱਤਾ ਉਸਨੇ ਰਾਜਾ ਸ਼ੇਰ ਸਿੰਘ ਮਰਵਾ ਦਿੱਤਾ ਕਹਿੰਦੀ ਬਾਬਾ ਰਾਜਾ ਸ਼ੇਰ ਸਿੰਘ ਚੰਗਾ ਬੰਦਾ ਸੀ ਕਹਿੰਦਾ ਦੇਵੀ ਮਹਾਰਾਜਾ ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਵਰਗਾ ਹੀ ਲਾਇਕ ਸੀ ਰਾਜ ਸੀ ਮਹਾਰਾਜਾ ਸ਼ੇਰ ਸਿੰਘ ਦਾ ਇੱਕ ਦਿਨ ਮਹਾਰਾਜਾ ਸ਼ੇਰ ਸਿੰਘ ਨੇ ਵੇਖਿਆ ਲਾਹੌਰ ਵਿੱਚ ਦੁਕਾਨਾਂ ਕਿਉਂ ਬੰਦ ਨੇ ਹੁਕਮ ਦਿੱਤਾ ਕੋਈ ਬੰਦਾ ਦੁਕਾਨ ਨੂੰ ਜਿੰਦਰਾ ਨਾ ਲਾਵੇ ਲੋਕਾਂ ਆਖਿਆ ਮਹਾਰਾਜ ਚੋਰ ਉਹਨੇ ਆਖਿਆ ਚੋਰੀ ਦਾ ਜ਼ਿੰਮੇਵਾਰ ਮੈਂ ਹੋਵਾਂਗਾ ਲੋਕਾਂ ਸੋਨੇ ਦੀਆਂ ਦੁਕਾਨਾਂ ਵੀ ਖੁੱਲੀਆਂ ਰਹਿਣ ਦਿੱਤੀਆਂ ਸੱਤ ਦਿਨ ਪ੍ਰੈਕਟਿਸ ਕੀਤੀ ਦੇਵੀ ਲਾਹੌਰ ਦੇ ਬਾਜ਼ਾਰ ਵਿੱਚ ਸੱਤਾਂ ਦਿਨਾਂ 'ਚ ਸੋਨੇ ਦੀਆਂ ਦੁਕਾਨਾਂ ਵੀ ਖੁੱਲੀਆਂ ਰਹੀਆਂ ਪਰ ਸੂਈ ਦੇ ਨੱਕੇ ਜਿਹੀ ਚੋਰੀ ਨਹੀਂ ਹੋਈ ਇਹੋ ਜਿਹਾ ਚੰਗਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਵੱਡੇ ਦਾ ਮਹਾਰਾਜਾ ਸ਼ੇਰ ਸਿੰਘ ਦਾ ਕੌਣ ਕਹਿੰਦਾ ਉਹਦੀ ਔਲਾਦ ਮਾੜੀ ਨਿਕਲੀ ਪਰ ਡੋਗਰਿਆਂ ਨੇ ਉਹਦਾ ਰਾਜ ਖਤਮ ਕਰਨ ਵਾਸਤੇ ਸਹੁੰ ਖਾਧੀ ਹੋਈ ਸੀ ਫਿਰ ਕੀ ਹੋਇਆ ਬਾਬਾ ਕਹਿੰਦਾ ਬੜੀ ਲੰਬੀ ਕਥਾ ਹੈ ਅੱਜ ਬਰਾਜ ਜਾਈਏ ਬਾਕੀ ਗੱਲ ਫਿਰ ਕਰਾਂਗੇ ਕੀ ਹੋਇਆ ਫਿਰ ਅਗਲੇ ਪਾਸੇ ਬਿਆਨ ਕਰ ਗੁਫਾ ਵਿੱਚੋਂ ਜਦੋਂ 2 ਵਜੇ ਦੇ ਕਰੀਬ ਜਾਗ ਖੁੱਲੀ ਸਾਧੂ ਪ੍ਰਤਾਪ ਸਿੰਘ ਨੇ ਆਵਾਜ਼ ਦੇ ਕੇ ਆਖਿਆ ਦੇਵੀਓ ਗੋਮਤਾ ਨੇ ਕਿਹਾ ਹਾਂ ਬਾਬਾ ਜੀ ਜਾਗਦੀਆਂ ਹੋ ਮਹਾਰਾਣੀ ਜਿੰਦਾ ਨੇ ਕਿਹਾ ਬਾਬਾ ਜੀ ਦੁੱਖਾਂ ਵਿੱਚ ਨੀਂਦ ਕਿੱਥੇ ਆਉਂਦੀ ਹੈ ਸੁਣਾਓ ਫਿਰ ਕੀ ਹੋਇਆ ਸਾਧੂ ਪ੍ਰਤਾਪ ਸਿੰਘ ਨੇ ਆਖਿਆ ਫਿਰ ਮੈਂ ਤਾਂ ਨਹੀਂ ਕੁਝ ਵੇਖਿਆ ਸਹੁੰ ਖਾ ਕੇ ਇਹ ਮੁੜ ਕੇ ਪੰਜਾਬ ਨਹੀਂ ਆਉਣਾ ਛੱਡ ਕੇ ਪੰਜਾਬ ਨੂੰ ਇਹ ਗੁਫਾ ਆਪ ਮੱਲੀ ਯੂਪੀ ਦੀ ਇੱਥੋਂ ਕਿਤੇ ਜਾ ਨਹੀਂ ਸਕਿਆ ਬਾਬਾ ਤੇਰੀਆਂ ਗੱਲਾਂ ਬੜੀਆਂ ਲੰਬੀਆਂ ਨੇ ਪਰ ਆਹ ਜਿਹੜੀ ਫਕੀਰਨੀ ਆ ਮੇਰੇ ਨਾਲ ਇਹਨੂੰ ਜਾਣਦੇ ਹੋ ਕੌਣ ਇਹਨੇ ਆਖਿਆ ਮੈਂ ਕਿਵੇਂ ਜਾਣਨਾ ਸੀ ਪਰ ਦੇਸਣ ਨੂੰ ਕਹਿੰਦੀ ਹੈ ਉਹ ਮਹਾਰਾਣੀ ਜਿੰਦਾ ਹੈ ਜਿਹਦੇ ਪਤੀ ਦੇ ਰਾਜ ਦੀਆਂ ਗੱਲਾਂ ਤੁਸਾਂ ਦਿਲ ਖੋਲ ਕੇ ਸੁਣਾਈਆਂ ਨੇ ਸਾਧੂ ਪ੍ਰਤਾਪ ਸਿੰਘ ਨੇ ਗੋਮਤਾ ਤੇ ਜਿੰਦਾ ਦੇ ਉੱਠਣ ਤੋਂ ਪਹਿਲਾਂ ਇੱਥੇ ਲੋਹ ਕੀਤੀ ਹੋਈ ਸੀ ਗੁਫਾ ਵਿੱਚ ਧੂੰਏ ਉੱਤੇ ਲੱਕੜਾਂ ਬਾਲ ਕੇ ਧੂੰਏ ਦੇ ਚੁਫੇਰੇ ਰਾਤ ਦੀ ਤਰ੍ਹਾਂ ਤਿੰਨੇ ਜਿੰਦਾ ਬੈਠੀਆਂ ਨੇ ਸਾਧੂ ਪ੍ਰਤਾਪ ਸਿੰਘ ਨੇ ਜ਼ਮੀਨ ਤੇ ਹੱਥ ਲਾ ਕੇ ਮੱਥੇ ਨੂੰ ਲਾ ਕੇ ਆਖਿਆ ਦੇਵੀ ਮਾਫ ਕਰਨਾ ਮੈਂ ਕੋਈ ਸੇਵਾ ਨਹੀਂ ਕਰ ਸਕਿਆ ਪਰ ਮੈਂ ਸੁਣਨਾ ਚਾਹੁੰਦਾ ਹਾਂ ਮੇਰੇ ਆਉਣ ਤੋਂ ਬਾਅਦ ਮੇਰੇ ਉਸ ਰਾਜ ਦੀ ਹਾਲਤ ਕੀ ਹੋਈ ਮੇਰੇ ਆਉਣ ਤੋਂ ਬਾਅਦ ਫਿਰ ਕੀ ਹੋਇਆ ਸਾਧੂ ਪ੍ਰਤਾਪ ਸਿੰਘ ਦੀ ਗੱਲ ਸੁਣ ਕੇ ਗੋਮਤਾ ਨੇ ਕਿਹਾ ਬਾਬਾ ਮੈਂ ਕੁਝ ਪੁੱਛਣਾ ਚਾਹੁੰਦੀ ਹੈ ਆਪਣਾ ਕੋਈ ਦੱਸਣ ਤੋਂ ਪਹਿਲਾਂ ਕਹਿੰਦਾ ਜ਼ਰੂਰ ਪੁੱਛੋ ਕਹਿੰਦੀ ਬਾਬਾ ਤੁਸੀਂ ਇਹ ਦੱਸੋ ਕਿ ਤੁਹਾਡਾ ਪੰਜਾਬ ਵਿੱਚ ਪਿੰਡ ਕਿਹੜਾ ਕਹਿੰਦਾ ਮੇਰਾ ਪਿੰਡ ਉੱਗੋ ਕੇ ਜ਼ਿਲ੍ਹਾ ਸਿਆਲਕੋਟ ਵਿੱਚ ਜਿਨ੍ਹਾਂ ਉੱਗੋਕਿਆਂ ਦੇ ਕੋਲ ਮਹਾਰਾਜਾ ਰਣਜੀਤ ਸਿੰਘ ਵਿਆਹਿਆ ਹੋਇਆ ਸੀ ਸੁਣ ਕੇ ਗੱਲ ਆਪਣੇ ਪੇਕੇ ਪਿੰਡ ਦੇ ਗੁਆਂਢ ਦਾ ਨਾਂ ਸੁਣ ਕੇ ਮਹਾਰਾਣੀ ਜਿੰਦਾ ਗਦਗਦ ਹੋ ਉੱਠੀ ਮੇਰੇ ਪੇਕਿਆਂ ਦਾ ਸਾਕ ਹੈ ਇਹ ਸਾਧੂ ਬਾਬਾ ਸਾਡੀ ਰੱਜ ਕੇ ਮਦਦ ਕਰੇਗਾ ਸਾਧੂ ਪ੍ਰਤਾਪ ਸਿੰਘ ਨੇ ਕਿਹਾ ਹੋਰ ਗੱਲਾਂ ਫਿਰ ਹੋਣਗੀਆਂ ਪਹਿਲਾਂ ਦੱਸੋ ਦੇਵੀ ਕੀ ਬਣਿਆ ਮੇਰੇ ਆਉਣ ਤੋਂ ਬਾਅਦ ਗੋਮਤਾ ਨੇ ਜਿਵੇਂ ਦਰਦ ਭਰੀ ਕਹਾਣੀ ਸਾਧੂ ਪ੍ਰਤਾਪ ਸਿੰਘ ਨੂੰ ਦੱਸੀ ਇਹਨਾਂ ਅੱਖਰਾਂ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ
ਗੋਮਾ ਨੇ ਗੱਲ ਨੂੰ ਖੋਲ ਦਿੱਤਾ ਘਰ ਜਾਲ ਪਲਾਂ ਵਿੱਚ ਪੋਲ ਦਿੱਤਾ ਨੈਣਾ ਦਾ ਚਸ਼ਮਾ ਡੋਲ ਦਿੱਤਾ ਆਪਣੇ ਨਾ ਆਪਣੇ ਰੇ ਬਾਬਾ ਜਿੰਦਾ ਦੀ ਜਿੰਦ ਨ ਮਾਰੀ ਤੇ ਦੁੱਖ ਹੱਦੋਂ ਬਹੁਤੇ ਦੁੱਖ ਹੱਦੋਂ ਬਹੁਤੇ ਪੈ ਬਾਬਾ
ਨੂੰ ਇੰਨਾ ਪਾਲਿਆ ਸੀ ਲਾ ਦਿਲ ਦੇ ਨਾਲ ਸੰਭਾਲਿਆ ਸੀ ਜਿਨ੍ਹਾਂ ਨੇ ਕਿਰਾ ਹਲਫ ਉਠਾਲਿਆ ਸੀ ਉਹ ਲੋਕ ਕਰਾਹੇ ਪੈ ਬਾਬਾ ਜਿੰਦਾ ਦੀ ਜਿੰਦ ਨ ਮਾਰੀ ਤੇ ਦੁੱਖ ਹੱਦੋਂ ਬਹੁਤੇ ਦੁੱਖ ਹੱਦੋਂ ਬਹੁਤੇ ਪੈ ਬਾਬਾ
ਮਹਾਰਾਜ ਦੇ ਪੁੱਤਰ ਹੀਰੇ ਨੇ ਖਾਧੀ ਉਲਟੀ ਕਸਮ ਦੇ ਪੀਰੇ ਨੇ ਅੱਤ ਚੁਗਲੀ ਧਾਨ ਵਜੀਰੇ ਨੇ ਆਪੋ ਵਿੱਚ ਰਾਖੇ ਡੈ ਬਾਬਾ ਜਿੰਦਾ ਦੀ ਜਿੰਦ ਨ ਮਾਰੀ ਤੇ ਦੁੱਖ ਹੱਦੋਂ ਬਹੁਤੇ ਦੁੱਖ ਹੱਦੋਂ ਬਹੁਤੇ ਪੈ ਬਾਬਾ
ਕਿਸੇ ਨੇ ਸਾਂਭ ਲਿਆ ਪੈਸੇ ਰਹੇ ਆਖਾ ਥਾਂਭ ਲਿਆ ਸਿੱਖ ਰਾਜ ਕਿਸੇ ਨੇ ਸਾਂਭ ਲਿਆ ਪੈਸੇ ਰਹੇ ਆਖਾ ਥਾਂਭ ਲਿਆ ਕਿਸੇ ਹੋਰ ਨੇ ਇਸ ਦਾ ਥਾਂਭ ਲਿਆ ਸਾਨੂੰ ਇਸ ਨੂੰ ਲੁੱਟਣ ਪਏ ਬਾਬਾ ਜਿੰਦਾ ਦੀ ਜਿੰਦ ਨ ਮਾਣੀ ਤੇ ਦੁੱਖ ਹੱਦੋਂ ਬਹੁਤੇ ਦੁੱਖ ਹੱਦੋਂ ਬਹੁਤੇ ਪਏ ਬਾਬਾ
ਮਾਇਆ ਨੇ ਆਗੂ ਪੱਟ ਲਿਆ ਤਗੜੇ ਨੇ ਮਾਰਾ ਲੁੱਟ ਲਿਆ ਮਾਨੇ ਆਗੂ ਪੱਟ ਲਿਆ ਤਗੜੇ ਨੇ ਮਾਰਾ ਲੁੱਟ ਲਿਆ ਕਿਸੇ ਗਲਾ ਕਿਸੇ ਦਾ ਘੁੱਟ ਲਿਆ ਨਾ ਗੋਰਾ ਕਿਸੇ ਤੋਂ ਠਹਿ ਬਾਬਾ ਜਿੰਦਾ ਦੀ ਜਿੰਦ ਨ ਮਾਰੀ ਤੇ ਦੁੱਖ ਹੱਦੋਂ ਬਹੁਤੇ ਦੁੱਖ ਹੱਦੋਂ ਬਹੁਤੇ ਪੈ ਬਾਬਾ
ਸਮੇਂ ਜੋ ਡਰਦੇ ਸੀ ਹੱਥ ਜੋੜ ਜੋ ਮਿੰਨਤਾਂ ਕਰਦੇ ਸੀ ਜੋ ਰੋਗ ਸਿੱਖਾਂ ਦਾ ਡਰਦੇ ਸੀ ਉਹਨਾਂ ਗਿਣ ਗਿਣ ਬਦਲੇ ਲੈ ਬਾਬਾ ਜਿੰਦਾ ਦੀ ਜਿੰਦ ਨ ਮਾਰੀ ਤੇ ਦੁੱਖ ਹੱਦੋਂ ਬਹੁਤੇ ਦੁੱਖ ਹੱਦੋਂ ਬਹੁਤੇ ਪੈ ਬਾਬਾ
ਖੇਤ ਵਾਰ ਨੇ ਖਾਲੀ ਤਾਂ ਮੋਹਰਾਂ ਨੇ ਆਗੂ ਫਾਲੀ ਤਾਂ ਅੰਗਰੇਜ਼ ਸੁਗਦਾ ਸਾਲੀ ਤਾਂ ਮਾਲਕ ਕਿਉਂ ਦੱਬਿਆ ਰਹਿ ਬਾਬਾ ਜਿੰਦਾ ਦੀ ਜਿੰਦ ਨ ਮਾਰੀ ਤੇ ਦੁੱਖ ਹੱਦੋਂ ਬਹੁਤੇ ਦੁੱਖ ਹੱਦੋਂ ਬਹੁਤੇ ਪੈ ਬਾਬਾ
ਪੈਨਸ਼ਨ ਜਵਤੀ ਬੋਲੇ ਨੇ ਕਰੇ ਵਾਧੇ ਦਿਲ ਦੇ ਕੋਰੇ ਨੇ ਸਭ ਪੈਨਸ਼ਨ ਜਵਤੀ ਬੋਲੇ ਨੇ ਕਰੇ ਵਾਧੇ ਦਿਲ ਦੇ ਕੋਰੇ ਨੇ ਕਿਤੇ ਠੱਗੀ ਝੂਠ ਦੇ ਬੋਲੇ ਨੇ ਹਰ ਵੇਲੇ ਦਾਬੇ ਦੇ ਬਾਬਾ ਜਿੰਦਾ ਦੀ ਜਿੰਦ ਨ ਮਾਣੀ ਤੇ ਦੁੱਖ ਹੱਦੋਂ ਬਹੁਤੇ ਦੁੱਖ ਹੱਦੋਂ ਬਹੁਤੇ ਪੈ ਬਾਬਾ
ਖੋ ਲੈ ਗਏ ਸਭ ਸੋਨਾ ਚਾਂਦੀ ਉਹ ਲੈ ਗਏ ਜੋ ਕੁਝ ਵੀ ਮਿਲਿਆ ਢੋ ਲੈ ਗਏ ਲੱਗ ਖੂਨ ਪਨਾਲੇ ਵੇ ਬਾਬਾ ਜਿੰਦਾ ਦੀ ਜਿੰਦ ਨ ਮਾਰੀ ਤੇ ਦੁੱਖ ਹੱਦੋਂ ਬਹੁਤੇ ਦੁੱਖ ਹੱਦੋਂ ਬਹੁਤੇ ਪਏ ਬਾਬਾ
ਨੇ ਆਪਣੀ ਮਤ ਕੀਤੀ ਹਾਕਮ ਨੇ ਇਸ ਨੇ ਅਤ ਕੀਤੀ ਇਹ ਪੱਤ ਵਾਲੀ ਦੇ ਪਤ ਕੀਤੀ ਇਹਦੇ ਟੁਕੜੇ ਖਾ ਗਏ ਬਏ ਬਾਬਾ ਜਿੰਦਾ ਦੀ ਜਿੰਦ ਨ ਮਾਰੀ ਤੇ ਦੁੱਖ ਹੱਦੋਂ ਬਹੁਤੇ ਦੁੱਖ ਹੱਦੋਂ ਬਹੁਤੇ ਪਏ ਬਾਬਾ
ਕੋਈ ਆਂਦਾ ਆ ਪਰ ਹਰ ਕੋਈ ਦਗਾ ਕਮਾਂਦਾ ਰਿਹਾ ਕਰੀ ਫਿਕਰ ਨਾ ਹਰ ਕੋਈ ਆਂਦਾ ਆ ਪਰ ਹਰ ਕੋਈ ਦਗਾ ਕਮਾਂਦਾ ਰਿਹਾ ਇਹਦਾ ਪੁੱਤਰ ਏ ਤੂੰ ਜਾਂਦਾ ਰਿਹਾ ਦਿਲ ਰੋਂਦਾ ਬਾਤ ਨਾ ਕਹਿ ਬਾਬਾ ਜਿੰਨਾ ਦੀ ਜਿੰਦ ਨ ਮਾਰੀ ਤੇ ਦੁੱਖ ਹੱਦੋਂ ਬਹੁਤੇ ਦੁੱਖ ਹੱਦੋਂ ਬਹੁਤੇ ਪਏ ਬਾਬਾ
ਧੋਖਾ ਦੱਸਿਆ ਰਹਿਣ ਵਿੱਚੋਂ ਤਾਂ ਨਸੀ ਵਰੇਸ਼ੀ ਕੈਦ ਵਿੱਚੋਂ ਇਹਨੂੰ ਧੋਖਾ ਦੱਸਿਆ ਰਹਿਣ ਵਿੱਚੋਂ ਤਾਂ ਨਸੀ ਵਰੇਸ਼ੀ ਕੈਦ ਵਿੱਚੋਂ ਹੱਕ ਮਿਲਦਾ ਜਦੋਂ ਜ਼ਹਿਰ ਵਿੱਚੋਂ ਜੋਗੀ ਗੱਲ ਸੋਚ ਕੇ ਕਹਿ ਬਾਬਾ ਜਿੰਦਾ ਦੀ ਜਿੰਦ ਨ ਮਾਰੀ ਤੇ ਦੁੱਖ ਹੱਦੋਂ ਬਹੁਤੇ ਦੁੱਖ ਹੱਦੋਂ ਬਹੁਤੇ ਪਏ ਬਾਬਾ
ਸਾਧੂ ਪ੍ਰਤਾਪ ਸਿੰਘ ਨੇ ਆਖਿਆ ਦੇਵੀ ਹੇ ਮਹਾਰਾਣੀ ਜਿੰਦਾ ਰਾਜ ਮਾਤਾ ਹੁਣ ਮੈਨੂੰ ਸੇਵਾ ਬਖਸ਼ੋ ਕਿ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਗੋਮਤਾ ਨੇ ਆਖਿਆ ਬਾਬਾ ਜੀ ਸਾਡਾ ਇਰਾਦਾ ਰਾਜਾ ਜੰਗ ਬਹਾਦਰ ਨੇਪਾਲ ਦੇ ਕੋਲ ਜਾ ਕੇ ਉਹਦੇ ਕੋਲੋਂ ਮਦਦ ਮੰਗਣ ਦਾ ਹੈ ਸਾਧੂ ਪ੍ਰਤਾਪ ਸਿੰਘ ਨੇ ਕਿਹਾ ਤੁਹਾਨੂੰ ਨੇਪਾਲ ਵਿੱਚ ਪਹੁੰਚਾਵਾਂਗਾ ਫਿਕਰ ਨਾ ਕਰੋ ਮੇਰੀ ਜ਼ਿੰਦਗੀ ਹੁਣ ਸਿੱਖ ਰਾਜ ਦੇ ਲੇਖੇ ਲੱਗੇਗੀ ਛੱਕ ਛਕਾ ਕੇ ਥੋੜ੍ਹਾ ਬਹੁਤਾ ਰਾਸ਼ਨ ਜੋ ਮਿਲ ਸਕਿਆ ਉੱਥੋਂ ਸਾਧੂ ਪ੍ਰਤਾਪ ਸਿੰਘ ਇਹਨਾਂ ਦੋਹਾਂ ਨੂੰ ਸੰਨਿਆਸਣਾਂ ਦੇ ਲੀੜੇ ਪਵਾ ਕੇ ਆਪ ਇਹਨਾਂ ਦੇ ਗੁਰਦੇਵ ਦਾ ਭੇਸ ਬਣਾ ਕੇ ਜਿੰਨਾ ਕੁ ਸਮਾਨ ਇਸ ਕੁਟਿਆ ਵਿੱਚ ਸੀ ਲੈ ਕੇ ਸਦਾ ਲਈ ਜਿੰਦਰਾ ਮਾਰ ਕੇ ਇਸ ਗੁਫਾ ਨੂੰ ਸਾਧੂ ਪ੍ਰਤਾਪ ਸਿੰਘ ਮਹਾਰਾਣੀ ਜਿੰਦਾਂ ਦੀ ਸੇਵਾ ਕਰਨ ਵਾਸਤੇ ਤੁਰ ਪਿਆ ਮੰਜਲਾਂ ਨੂੰ ਮਾਰਦੇ ਹੋਏ ਰਸਤੇ ਦੇ ਪਿੰਡਾਂ 'ਚੋਂ ਮੰਗ ਮੰਗ ਕੇ ਖਾਂਦੇ ਰੋਟੀਆਂ ਨਜ਼ਰ ਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ ਤੇਰੀ ਨਿਗਾਹ ਹੋਵੇ ਜੇ ਪੁੱਠੀ ਘਾਹ ਖਵਾ ਦੇ ਸ਼ੇਰਾਂ ਨੂੰ ਭਗਤਾਂ ਕੋਲੋਂ ਖਾਂਦਾ ਫਿਰਦਾ ਮੰਗ ਮੰਗ ਕੇ ਬੇਰਾਂ ਨੂੰ ਮੰਗਦੇ ਭਿੰਗਦੇ ਤੁਰਦੇ ਤੁਰਦੇ ਭੁੱਖੇ ਧਿਆਏ ਰਾਜਾ ਜੰਗ ਬਹਾਦਰ ਨੇਪਾਲ ਦੇ ਦਰਬਾਰ ਵਿੱਚ ਆਣ ਪਹੁੰਚੇ ਸਾਧੂ ਪ੍ਰਤਾਪ ਸਿੰਘ, ਮਹਾਰਾਣੀ ਜਿੰਦਾ ਅਤੇ ਗੋਲੀ ਗੋਮਤਾ। ਪਰ ਬਦਕਿਸਮਤੀ ਅਜੇ ਦਰਬਾਰ ਵਿੱਚ ਦਾਖਲ ਨਹੀਂ ਸੀ ਹੋਏ, ਇੱਕ ਦਿਨ ਦਾ ਸਫ਼ਰ ਬਾਕੀ ਸੀ। ਰਾਤ ਇੱਕ ਕੁਟੀਆ ਵਿੱਚ ਬਰਾਜਣਾ ਸੀ, ਜੰਗਲ ਵਿੱਚ ਦੀ ਤੁਰੇ ਜਾ ਰਹੇ ਨੇ। ਇੱਥੇ ਸਾਧੂ ਪ੍ਰਤਾਪ ਸਿੰਘ ਨੂੰ ਨਮੂਨੀਆ ਹੋ ਗਿਆ ਅਤੇ ਇਹ ਸਦਾ ਲਈ ਅਕਾਲ ਪੁਰਖ ਨੂੰ ਪਿਆਰਾ ਹੋ ਗਿਆ। ਮਹਾਰਾਣੀ ਜਿੰਦਾ ਅਤੇ ਗੋਲੀ ਗੋਮਤਾ ਨੇ ਜੰਗਲ ਦੀਆਂ ਲੱਕੜਾਂ ਇਕੱਠੀਆਂ ਕੀਤੀਆਂ, ਸਾਧੂ ਪ੍ਰਤਾਪ ਸਿੰਘ ਦਾ ਇਸ਼ਨਾਨ ਕਰਾ ਕੇ ਇਹਦਾ ਸੰਸਕਾਰ ਕੀਤਾ, ਇਹਦੀਆਂ ਅਸਥੀਆਂ ਠੰਡੀਆਂ ਕਰਕੇ ਨਦੀ ਪ੍ਰਵਾਹ ਕੀਤੀਆਂ। ਰਾਣੀ ਜਿੰਦਾ ਅਤੇ ਗੋਲੀ ਗੋਮਤਾ ਦੋਨੋਂ ਮਹਾਰਾਜਾ ਜੰਗ ਬਹਾਦਰ ਨੇਪਾਲ ਦੇ ਦਰਬਾਰ ਵਿੱਚ ਹਾਜ਼ਰ ਹੋਈਆਂ। ਮਿਲਣ ਦਾ ਟਾਈਮ ਲੈ ਕੇ ਮਹਾਰਾਣੀ ਜਿੰਦਾ ਅਤੇ ਗੋਲੀ ਗੋਮਤਾ ਜਦੋਂ ਮਹਾਰਾਜਾ ਜੰਗ ਬਹਾਦਰ ਮਹਾਰਾਜਾ ਨੇਪਾਲ ਦੇ ਦਰਬਾਰ ਵਿੱਚ ਹਾਜ਼ਰ ਹੋਈਆਂ, ਗਲ ਵਿੱਚ ਪੱਲਾ ਪਾ ਕੇ ਰਾਣਾ ਜੰਗ ਬਹਾਦਰ ਦੇ ਦਰਬਾਰ ਵਿੱਚ ਮਹਾਰਾਣੀ ਜਿੰਦਾ ਨੇ ਇੱਥੇ ਰਹਿਣ ਲਈ ਆਪਣੀ ਰਹਿਸ਼ ਵਾਸਤੇ ਜਿਵੇਂ ਭੀਖ ਮੰਗੀ ਹੈ ਚਾਰ ਲਾਈਨਾਂ ਕਲੀ ਦੀਆਂ ਮੇਰੇ ਸਾਥੀ ਐਵੇਂ ਬਿਆਨ ਕਰ ਰਹੇ ਹਨ।
ਚੱਲ ਰੇ ਕਾ ਮੁਸ਼ਕਲਾਂ ਲੰਮਾ ਬੰਦ ਮਕਾ ਕੇ ਤੇ
ਜਦੋਂ ਨੇਪਾਲ ਚ ਜਾ ਗਏ ਜਿੰਦਾ ਰਾਣੀ,
ਚੱਲ ਰੇ ਕਾ ਮੁਸ਼ਕਲਾਂ ਲੰਮਾ ਬੰਦ ਮਕਾ ਕੇ ਤੇ
ਜਦੋਂ ਨੇਪਾਲ ਚ ਜਾ ਗਏ ਜਿੰਦਾ ਰਾਣੀ,
ਉਹ ਜਾ ਕੇ ਹਾਜ਼ਰ ਹੋਈ ਰਾਣੇ ਦੇ ਦਰਬਾਰ ਮੇਂ,
ਰਾਜਾ ਸਾਡੀ ਉਲਝ ਗਈ ਆ ਤਾਣੀ।
ਉਹ ਸੁਣਿਆ ਤੁਸੀਂ ਦੇ ਹਮੀ ਮੇਰੇ ਪਤੀ ਦੇ ਰਾਜ ਦੇ,
ਮੇਰੇ ਰਾਜ ਚਲਾ ਗਿਆ ਲੰਮੀ ਦਰਦ ਕਹਾਣੀ,
ਮੇਰਾ ਪਤੀ ਚੜਾ ਰਿਹਾ ਸੀ ਮਾਰਾ ਨੇ ਹੱਥਾਂ ਤੇ ਸਤ ਆਖਾਂ, ਮੇਰਾ ਪਤੀ ਚੜਾ ਰਿਹਾ ਸੀ ਮਾਰਾ ਨੇ ਹੱਥਾਂ ਤੇ,
ਮੰਨ ਲੈਂਦਾ ਸੀ ਸੁਣੇ ਦਾ ਕੰਨਾ ਸਾਹਣੀ,
ਮੇਰੇ ਕੋਲ ਪੁੱਜੀ ਹਾਂ ਹਾਨ ਮਾਰੀ ਜਿੰਦਾ ਮੈਂ, ਤੇਰੇ ਦੁਆਰੇ ਆ ਗਈ ਮੈਂ ਕਈ ਤਣ ਅੰਗਰੇਜ ਦੀ,
ਮਾਲਕ ਦੇਖ ਦਿੱਲੀ ਦਾ ਮੈਂ ਹਾਂ ਜਿੰਦਨ ਮਾਹਣੀ,
ਕਹਿੰਦੇ ਬੜੇ ਲੜਾਕੇ ਹੁੰਦੇ ਨੇਪਾਲੀ ਗੋਰਖੇ ਮੈਂ ਸਦਕੇ, ਕਹਿੰਦੇ ਬੜੇ ਲੜਾਕੇ ਹੁੰਦੇ ਨੇਪਾਲੀ ਗੋਰਖੇ,
ਜਿੰਨਾ ਦੇਸ਼ ਵਾਸਤੇ ਸਿੱਖੀ ਜਾਨ ਲਟਾਣੀ,
ਮੰਨਾ ਦੇਸ਼ ਵਾਸਤੇ ਤੁਹਾਡੇ ਵੱਡੇ ਦੱਸ ਗਏ,
ਤੇਰੇ ਲੋੜ ਕਰੇ ਤਾਂ ਹੱਸ ਕੇ ਜਿੰਦ ਕਮਾਣੀ,
ਵੇਖੀ ਲੋਕ ਕਹਿਣਗੇ ਮੈਨੂੰ ਸ਼ਾਹੀ ਫਕੀਰ ਨੀ,
ਪੌਣੀ ਦੁੱਖ ਜਿਵੇਂ ਸੀ ਸੇਰ ਸੁਖਾਰੀ ਮਾਣੀ,
ਸਾਡੇ ਨੂੰ ਕਰੋ ਸੀ ਦੋ ਹੁਕਮ ਚਲਾਉਂਦੇ ਰਾਜਾਂ ਤੇ ਸੱਤ ਆਖਾਂ, ਸਾਡੇ ਨੂੰ ਕਰੋ ਸੀ ਦੋ ਹੁਕਮ ਚਲਾਉਂਦੇ ਰਾਜਾਂ ਤੇ,
ਹਰਾਮ ਹੋ ਗਿਆ ਖੂਨ ਹੋ ਗਿਆ ਪਾਣੀ,
ਗੋਲੀ ਕਹਿੰਦਾ ਵੇ ਕੀ ਮੈਨੂੰ ਖਾਲੀ ਮੋੜੀ ਨਾ,
ਤੇਰੇ ਦਾਰ ਪੁਜੀ ਹਾਂ ਪਰ ਹਿੰਮਤ ਨਹੀਂ ਬਾਹਣੀ।
ਕਈ ਇਤਿਹਾਸਕਾਰਾਂ ਨੇ ਮਹਾਰਾਜਾ ਜੰਗ ਬਹਾਦਰ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਦੋਸਤ ਲਿਖਿਆ, ਪਰ ਜੇ ਪੜਚੋਲ ਕਰੀਏ ਇਤਿਹਾਸ ਦੀ, ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਜੀਵਨ ਕਾਲ ਵਿੱਚ ਮਹਾਰਾਣਾ ਜੰਗ ਬਹਾਦਰ ਦੀ ਕਦੇ ਨਹੀਂ ਬਣੀ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਉਹਨੇ ਮਹਾਰਾਣੀ ਜਿੰਦਾ ਨੂੰ ਪਨਾਹ ਦੇਣੀ ਕਿਉਂ ਮੰਨ ਲਈ? ਇਹ ਤਾਂ ਕੋਈ ਕੁਦਰਤ ਦਾ ਅਸੂਲ ਹੈ, ਇਹ ਤਾਂ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਜੇ ਉਹਦੇ ਕੋਲ ਕੋਈ ਤਾਕਤ ਹੈ, ਉਹਦਾ ਕਮਜ਼ੋਰ ਗੁਆਂਢੀ, ਉਹਦਾ ਮਾੜਾ ਗੁਆਂਢੀ ਉਹਦੇ ਕੋਲ ਸ਼ਰਨ ਆਇਆ, ਜੇ ਉਹ ਸ਼ਰਨ ਨਹੀਂ ਦਿੰਦਾ, ਜੇ ਉਹਦੀ ਮਦਦ ਨਹੀਂ ਕਰਦਾ, ਫਿਰ ਉਹ ਪ੍ਰਭੂ ਦੀ ਦਰਗਾਹ ਵਿੱਚ ਝੂਠਾ ਹੈ। ਮਹਾਰਾਜਾ ਨੇਪਾਲ ਮਿੱਤਰ ਤਾਂ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਦਾ, ਪਰ ਇਹ ਸੁਣਦਾ ਜ਼ਰੂਰ ਹੁੰਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਕੋਈ ਮਰਦ ਆਦਮੀ ਸੀ। ਕੀ ਕਹਾਣੀਆਂ ਕਹੀਏ, ਸਮਾਂ ਥੋੜ੍ਹਾ, ਕੰਮ ਗੱਲਾਂ ਬਹੁਤ ਨੇ, ਕਹਾਣੀ ਬਹੁਤ ਲੰਬੀ ਹੈ। ਤਕਰੀਬਨ 550 ਸਫ਼ੇ ਦਾ ਇਤਿਹਾਸ ਹੈ ਜੋ ਮਹਾਰਾਣੀ ਜਿੰਦਾ ਦੇ ਦੁੱਖ ਭਰੀ ਕਹਾਣੀ ਨਾਲ ਭਰਿਆ ਪਿਆ। ਇੱਥੇ ਇੱਕ ਕੈਸਟ ਵਿੱਚ ਤਕਰੀਬਨ 5 ਸਫ਼ੇ ਇਤਿਹਾਸ ਦੇ ਬਿਆਨ ਕੀਤੇ ਜਾ ਸਕਦੇ ਨੇ। ਕਿੰਨੀਆਂ ਕੈਸਟਾਂ ਦੀ ਲੋੜ ਹੈ ਇਹ ਦੁੱਖ ਭਰੀ ਕਹਾਣੀ ਸੁਣਨ ਦੀ, ਇਹ ਤਾਂ ਸਰੋਤੇ ਜਨ ਆਪ ਹੀ ਕਿਆਫਾ ਲਾ ਸਕਦੇ। ਮਹਾਰਾਣੀ ਜਿੰਦਾ ਦਾ ਪਤੀ ਮਹਾਰਾਜਾ ਰਣਜੀਤ ਸਿੰਘ ਕਿੱਡਾ ਦੂਰ ਅੰਦੇਸ਼ ਸੀ, ਕਿੱਡਾ ਗਰੀਬ ਨਿਵਾਜ ਸੀ, ਇੱਕ ਕਹਾਣੀ ਕਹਿ ਕੇ ਦੱਸਣਾ ਚਾਹੁੰਦਾ। ਇੱਕ ਵੇਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਾਲ ਪੈ ਗਿਆ। ਨੌਕਰਾਂ ਨੇ ਕਿਹਾ, ਰਾਜਾ ਸਾਹਿਬ ਲੋਕ ਭੁੱਖੇ ਨੇ, ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਮੇਰੇ ਹੁੰਦਿਆਂ ਜਨਤਾ ਭੁੱਖੀ ਏ ਤੇ ਮੈਂ ਰਾਜ ਕਿਸ ਕਰਕੇ ਕਰਨਾ ਹੈ। ਹੁਕਮ ਦਿੱਤਾ ਸੁਬਾਹ ਤੋਂ ਸ਼ਾਮਾਂ ਤੱਕ ਸ਼ਾਹੀ ਦਰਵਾਜ਼ੇ ਖੁੱਲੇ ਨੇ, ਜਿੰਨੇ ਦਾਣੇ ਕੋਈ ਇੱਕ ਪੰਡ ਵਿੱਚ ਲਿਜਾ ਸਕਦਾ ਹੈ ਉਹ ਲੈ ਜਾਏ ਸਵੇਰ ਤੋਂ ਸ਼ਾਮਾਂ ਤੱਕ। ਲਾਹੌਰ ਵਿੱਚ ਢੰਡੋਰਾ ਪਟਵਾਇਆ ਗਿਆ, ਲਹਿਕੇ ਲਗਵਾਇਆ ਗਿਆ ਹਰ ਮੋੜ ਉੱਤੇ। ਇੱਕ ਢੋਲ ਵਾਲਾ ਕਹਿੰਦਾ ਜਾ ਰਿਹਾ ਬਾਜ਼ਾਰ ਵਿੱਚ, ਭਈ ਮਹਾਰਾਜਾ ਰਣਜੀਤ ਸਿੰਘ ਨੇ ਭੰਡਾਰਾ ਖੋਲ ਦਿੱਤਾ ਹੈ, ਜਿੰਨੇ ਦਾਣੇ ਇੱਕ ਪੰਡ ਵਿੱਚ ਕੋਈ ਲੈ ਜਾ ਸਕਦਾ ਹੈ ਉਹ ਲੈ ਜਾਏ। ਇੱਕ ਸੁੰਨੇ ਦੇ ਕੂਚੇ ਵਿੱਚ ਲਾਹੌਰ ਦੀ ਬਸਤੀ ਵਿੱਚ ਇੱਕ ਛੋਟੇ ਜਿਹੇ ਮੋਚੀਆਂ ਦੇ ਗਰੀਬ ਮੁੰਡੇ ਨੇ ਗੱਲ ਸੁਣੀ, ਭੱਜਾ ਆਇਆ ਆਪਣੇ ਬਾਬੇ ਦੀ ਮੰਜੀ ਕੋਲ ਖਲੋ ਕੇ, ਉਹਦੀ ਡੰਗੋਰੀ ਫੜ ਕੇ, ਉਹਨੂੰ ਹਿਲਾ ਕੇ ਕਹਿਣ ਲੱਗਾ, ਬਾਬਾ ਰਾਜੇ ਦਾ ਸਿਪਾਹੀ ਕਹਿ ਕੇ ਗਿਆ ਕਿ ਜਿੰਨੇ ਇੱਕ ਪੰਡ ਵਿੱਚ ਦਾਣੇ ਕੋਈ ਲੈ ਜਾ ਸਕਦਾ ਲੈ ਜਾਏ। ਉੱਠਿਆ ਬਾਬਾ, ਜਿਵੇਂ ਕੋਈ ਦੁਰਲੱਭ ਗੱਲ ਸੁਣੀ ਹੋਵੇ, ਡੰਗੋਰੀ ਦੇ ਆਸਰੇ ਪੋਤੇ ਨੂੰ ਨਾਲ ਲੈ ਕੇ ਉੱਥੇ ਪਹੁੰਚ ਗਿਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਭੰਡਾਰੀ ਦਾਣੇ ਦਾਨ ਕਰ ਰਿਹਾ ਸੀ, ਵਰਤਾ ਰਿਹਾ ਸੀ। ਮੈਰੀ ਦੇ ਚਾਦਰ ਇਸ ਬੁੱਢੜੇ ਮੋਚੀ ਨੇ ਵਿਛਾ ਦਿੱਤੀ। ਦਾਣੇ ਪਾਉਣ ਵਾਲਾ ਦਾਣੇ ਪਾਈ ਗਿਆ, ਮੋਚੀ ਕੋਲ ਖਲੋਤਾ ਵੇਖਦਾ ਰਿਹਾ, ਪੰਡ ਭਾਰੀ ਹੋ ਗਈ ਹੈ। ਲਲਚਾਈ ਮਨ ਅਜੇ ਨਹੀਂ ਰੱਜਿਆ, ਚਾਹੁੰਦਾ ਜੇ ਦਾਣੇ ਪਹੁੰਚ ਜਾਣ ਚਾਰ ਦਿਨ ਸੌਖੇ ਲੰਘ ਜਾਣਗੇ। ਬੜੀ ਭੁੱਖ ਦੀ ਲਹਿਰ ਵੇਖੀ ਹੈ, ਬੜੀ ਤੰਗੀ ਕੱਟੀ ਹੈ, ਪਰ ਪੰਡ ਭਾਰੀ ਸੀ, ਚੁੱਕੀ ਨਹੀਂ ਸੀ ਜਾ ਸਕਦੀ। ਬੁੱਢੜਾ ਕਮਜ਼ੋਰ ਸੀ, ਪਚਾ ਨਹੀਂ ਸੀ ਸਕਦਾ, ਅੱਖਾਂ ਵਿੱਚ ਅੱਥਰੂ ਨੇ। ਭੰਡਾਰੀ ਨੇ ਆਖਿਆ, ਬਾਬਾ ਦਾਣੇ ਕੱਢ ਦੇ, ਜਿੰਨੇ ਚੁੱਕ ਸਕਦਾ ਉਹਨੇ ਲੈ ਜਾ। ਇਹਨੇ ਆਖਿਆ, ਸਰਦਾਰਾ ਇਹ ਤੇ ਮੈਂ ਵੀ ਜਾਣਦਾ, ਜਿੰਨੇ ਚੁੱਕ ਸਕਦਾ ਲੈ ਜਾਵਾਂ, ਪਰ ਮੈਂ ਚਾਹੁੰਦਾ ਸਾਂ ਇਹ ਸਾਰੇ ਦਾਣੇ ਘਰ ਚਲੇ ਜਾਂਦੇ, ਮੇਰੇ ਪਰਿਵਾਰ ਦੇ 10 ਦਿਨ ਸੌਖੇ ਲੰਘ ਜਾਣੇ ਸਨ। ਇੱਕ ਸਿੱਖ ਆਇਆ, ਚਿੱਟ ਕੱਪੜੀਆ ਆਇਆ, ਨੱਸਾ ਸਿਰ ਤੇ ਮੜਾਸਾ ਕੀਤਾ ਹੋਇਆ, ਆਂਦਾ ਬਾਬਾ ਚਕਾ ਮੇਰੇ ਸਿਰ ਤੇ ਦਾਣਿਆਂ ਦੀ ਪੰਡ, ਮੈਂ ਤੇਰਾ ਪੁੱਤਰ ਹਾਂ, ਤੇਰੇ ਘਰ ਸੁੱਟ ਆਉਂਦਾ। ਚੁੱਕ ਕੇ ਪੰਡ ਤੁਰਿਆ ਏ ਸ਼ੇਰ, ਬੁੱਢਾ ਤੁਰਿਆ ਜਾ ਰਿਹਾ, ਮਗਰ ਮੋਚੀ ਬੁੱਢਾ ਭੱਜ ਭੱਜ ਕੇ ਮਿਲ ਰਿਹਾ। ਵਿਧਾਤਾ ਸਿੰਘ ਜੀ ਤੀਰ ਪੰਜਾਬ ਦੇ ਕਵੀਆਂ ਦੇ ਪੀਰ ਲਿਖਦੇ ਨੇ, ਆ ਪਾਂਡੀ ਜਾਂਦਾ ਜੇ, ਕਿਆ ਸੋਹਣਾ ਲੱਗਦਾ ਏ, ਭਾਰੀ ਏ ਪੰਡ ਬੜੀ, ਪੈਂਡਾ ਵੀ ਚੋਖਾ ਏ, ਪਾਂਡੀ ਦੇ ਪਿੰਡੇ ਚੋਂ ਪਿਆ ਮੁੜਕਾ ਵਗਦਾ ਏ, ਪੁੱਜ ਪਿਆ ਟਿਕਾਣੇ ਤੇ, ਪੰਡ ਸੁੱਟ ਕੇ ਮੁੜਿਆ ਜਾ। ਉਸ ਬੁੱਢੜੇ ਮੋਚੀ ਦਾ ਦਿਲ ਡਾਢਾ ਭਰ ਆਇਆ, ਕਹਿੰਦਾ ਓ ਸਰਦਾਰਾ ਜਿਉਂਦਾ ਰਹੋ, ਕੀ ਨਾਮ ਹੈ ਦੱਸ ਤੇਰਾ, ਤੂੰ ਮੁੱਲ ਲੀਤਾ ਈ ਇਸ ਬੁੱਢੜੇ ਮੋਚੀ ਨੂੰ, ਕਵਰਾਂ ਵਿੱਚ ਪੈ ਕੇ ਵੀ ਗਾਵਾਂਗਾ ਜਸ ਤੇਰਾ। ਉਸ ਹੀਰੇ ਪਾਂਡੀ ਨੇ ਸਿਰੋਂ ਚਾਦਰ ਲਾ ਦਿੱਤੀ, ਸਿਰ ਤੇ ਵੀ ਕਲਗੀ ਸੀ, ਵਰਦੀ ਵੀ ਸ਼ਾਹੀ ਸੀ, ਬੁੱਢੜੇ ਦੇ ਦਿਲ ਅੰਦਰ ਇੱਕ ਹਲ ਚੱਲ ਪਾ ਦਿੱਤੀ। ਕਹਿੰਦਾ ਬਾਬਾ ਮੈਂ ਰਾਜਾ ਹਾਂ, ਨਾਂ ਹੈ ਰਣਜੀਤ ਮੇਰਾ, ਨੇਕੀ ਹੈ ਕਾਰ ਮੇਰੀ, ਸਾਂਝਾ ਹੈ ਧਰਮ ਮੇਰਾ, ਪਰਜਾ ਲਈ ਜਾਣਦਿਆਂ ਪੇਸ਼ਾ ਹੈ ਪ੍ਰੀਤ ਮੇਰਾ, ਕਾਬਲ ਦੀਆਂ ਕੰਧਾਂ ਤੱਕ ਮੈਂ ਪਾਉਂਦਾ ਕੂਕਰ ਹਾਂ, ਪਰ ਪਿਆਰੇ ਬਾਬਾ ਜੀ ਪਬਲਿਕ ਦਾ ਕੂਕਰ ਹਾਂ। ਰੋ ਪਿਆ ਬੁੱਢਾ, ਕਹਿਣ ਲੱਗਾ ਸਰਦਾਰ ਜੀ ਜੇ ਮੇਰੇ ਘਰ ਦਾਣੇ ਸੁੱਟਣ ਆਉਣਾ ਹੀ ਸੀ ਤੇ ਕਲਗੀ ਲਾ ਲੈਂਦੇ ਹੋ, ਇਹ ਫਿਸ ਗਈ ਹੈ। ਮਹਾਰਾਜਾ ਰਣਜੀਤ ਸਿੰਘ ਮੁਸਕਰਾ ਕੇ ਕਹਿਣ ਲੱਗਾ, ਬਾਬਾ ਜੇ ਕਲਗੀਆਂ ਦੇਣ ਵਾਲੇ ਰੱਜ ਲੈਣਗੇ ਤੇ ਕਲਗੀਆਂ ਹੋਰ ਨਵੀਆਂ ਲਾ ਲਵਾਂਗੇ, ਇਹ ਕਲਗੀ ਤਾਂ ਹੀ ਚੰਗੀ ਲੱਗਦੀ ਹੈ ਜੇ ਪਬਲਿਕ ਸੁਖੀ ਹੋਵੇ ਉਸ ਰਾਜੇ ਦੀ। ਉਹ ਸੀ ਮਹਾਰਾਜਾ ਰਣਜੀਤ ਸਿੰਘ ਜਿਹਦਾ ਰਾਜ ਆਪਣਿਆਂ ਨੇ ਬਰਬਾਦ ਕੀਤਾ, ਉਸ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬਾ ਰਾਣੀ ਜਿਹਦੇ ਵਿਆਹ ਤੇ ਸਰਦਾਰ ਮੰਨਾ ਸਿੰਘ ਔਲਖ ਨੇ ਉਸ ਜ਼ਮਾਨੇ 'ਚ 17 ਲੱਖ ਰੁਪਇਆ ਖਰਚ ਕੀਤਾ। ਸੋਨੇ ਦਿਆਂ ਚਮਚਿਆਂ ਨਾਲ ਖਾਣਾ ਖਾਣ ਵਾਲੀ ਜਿੰਦਾਂ, 500-500 ਰੁਪਇਆ ਰੋਜ਼ ਦਾ ਦਾਨ ਕਰਕੇ ਰੋਟੀ ਖਾਣ ਵਾਲੀ ਜਿੰਦਾਂ ਯੂਪੀ ਦੇ ਜੰਗਲਾਂ ਵਿੱਚ ਰੁਲਦੀ ਫਿਰ ਰਹੀ ਹੈ। ਰਾਜਾ ਜੰਗ ਬਹਾਦਰ ਨੂੰ ਤਰਸਾਇਆ, ਬੰਗਲਾ ਦਿੱਤਾ ਇੱਕ ਨਦੀ ਦੇ ਕਿਨਾਰੇ, 2000 ਰੁਪਇਆ ਪੈਨਸ਼ਨ ਮਨਜ਼ੂਰ ਕੀਤੀ ਆ, ਪਰ ਇੱਕ ਸ਼ਰਤ ਉੱਤੇ, ਜਿੰਨਾ ਚਿਰ ਮੇਰੇ ਰਾਜ ਵਿੱਚ ਰਹੋਗੇ ਪੈਨਸ਼ਨ ਮਿਲੇਗੀ, ਬੰਗਲਾ ਰਹੇਗਾ, ਜਿੱਦਣ ਮੇਰੇ ਰਾਜ ਦੀ ਹੱਦ ਲੰਘ ਜਾਓਗੇ ਉਦਣ ਇਹ ਸਭ ਕੁਝ ਜ਼ਬਤ ਕਰ ਲਿਆ ਜਾਏਗਾ। ਮਹਾਰਾਣੀ ਜਿੰਦਾ ਇੱਥੇ ਰਹਿ ਰਹੀ ਹੈ। ਥੋੜ੍ਹਾ ਜਿਹਾ ਸਮਾਂ ਬੀਤਿਆ, ਉਹ ਗੋਲੀ ਸ਼ਾਮੋ ਅਤੇ ਸੱਜਣ ਸਿੰਘ ਜਿਹਨੂੰ ਲੈ ਕੇ ਨਿਕਲੀ ਸੀ ਚੁਨਾਰ ਵਿੱਚੋਂ, ਇਹ ਵੀ ਪੁੱਛਦੇ ਪੁਛਾਉਂਦੇ ਪਹੁੰਚ ਗਏ। ਜਦੋਂ ਮਹਾਰਾਣੀ ਜਿੰਦਾ ਨੂੰ ਮਿਲੀ ਸ਼ਾਮੋ, ਗੱਲ ਵੱਕਰੀ ਪਾ ਕੇ ਸਾਰੇ ਦੁੱਖ ਦੂਰ ਹੋ ਗਏ। ਕਿੱਦਾਂ ਨਿਕਲੀ ਉਸ ਕਿਲੇ ਚੋਂ, ਜਦੋਂ ਹਾਲਤ ਦੱਸੀ ਮਹਾਰਾਣੀ ਜਿੰਦਾ ਖਿੜਖਿੜਾ ਕੇ ਸੀ, ਆਖਿਆ ਸ਼ਾਮੋ ਨੇ, ਇਹੋ ਹੀ ਨਾਂ ਨੇ ਹਾਲ ਸਰਦਾਰ ਹੈ ਜੀ ਜਿਹਨੂੰ ਲੈ ਕੇ ਮੈਂ ਨਿਕਲੀ ਹਾਂ, ਇਹਦਾ ਹੀ ਨਾਂ ਜੀ ਹੈਗਾ ਸੱਜਣ ਸਿੰਘ, ਇਹ ਪਟਿਆਲੇ ਦੇ ਰਹਿਣ ਵਾਲੇ ਸਰਦਾਰ ਨੇ ਜੀ, ਇਹ ਵੀ ਜ਼ਿਮੀਦਾਰ ਹੀ ਹੁੰਦੇ ਨੇ। ਮਹਾਰਾਣੀ ਨੇ ਆਖਿਆ, ਕੋਈ ਗੱਲ ਨਹੀਂ, ਸਿੱਖੀ ਦੀ ਖਾਤਰ ਸੇਵਾ ਕੀਤੀ ਹੈ, ਮਹਾਰਾਜ ਫਲ ਬਖਸ਼ੇਗਾ। ਇਤਿਹਾਸ ਕਹਿੰਦਾ ਚੁਨਾਰ ਦੇ ਕਿਲੇ ਚੋਂ ਨੱਸ ਕੇ ਮਹਾਰਾਣੀ ਜਿੰਦਾ ਤੱਕ ਪਹੁੰਚਣ ਲਈ ਇਸ ਸ਼ਾਮੋ ਗੋਲੀ ਨੂੰ 1.5 ਸਾਲ ਦਾ ਸਮਾਂ ਲੱਭਦਿਆਂ ਲਗਾਉਂਦਿਆਂ ਲੱਗ ਗਿਆ। ਹੁਣ ਗੋਲੀ ਸ਼ਾਮੋ ਦੇ ਕੁੱਛੜ ਇੱਕ ਛੋਟਾ ਜਿਹਾ ਸੁੰਦਰ ਬਾਲ ਸੀ, ਇਹਨੂੰ ਖਿਡਾਉਣ ਲੱਗ ਗਈ ਮਹਾਰਾਣੀ ਜਿੰਦਾ, ਛਾਤੀ ਨਾਲ ਲਾਉਂਦੀ ਹੈ, ਇਹਨੂੰ ਦਲੀਪ ਯਾਦ ਆਉਂਦਾ ਹੈ। ਇੱਕ ਦਿਨ ਚੇਤਾ ਆਇਆ ਮਹਾਰਾਣੀ ਜਿੰਦਾ ਨੂੰ, ਪਤਾ ਲੱਗਾ ਕਿ ਮਹਾਰਾਜਾ ਸਾਹਿਬ ਅੱਜ ਸ਼ਿਕਾਰ ਖੇਡਣ ਕਹਿੰਦੇ ਫਤਿਹਗੜ੍ਹ ਯੂਪੀ ਆਏ ਨੇ। ਜੇ ਉਹਨਾਂ ਨੂੰ ਮਿਲ ਕੇ ਆਪਣੇ ਹਾਲਤ ਦੱਸੇ ਜਾਣ, ਸ਼ਾਇਦ ਦੁੱਖ ਦੂਰ ਹੋ ਜਾਣ, ਮਹਾਰਾਜਾ ਦਲੀਪ ਮਿਲ ਪਵੇ, ਸਾਰੇ ਦੁੱਖ ਮਿਟ ਜਾਣਗੇ। ਵੇ ਸੱਜਣ ਸਿੰਘਾ, ਜਾਂ ਮਹਾਰਾਜਾ ਦਲੀਪ ਨੂੰ ਮਿਲ, ਆਖੀ ਤੇਰੀ ਮਾਂ ਮਿਲਣਾ ਚਾਹੁੰਦੀ ਹੈ। ਸੱਜਣ ਸਿੰਘ ਨੂੰ ਮਹਾਰਾਣੀ ਜਿੰਦਾ ਨੇ ਜਿਵੇਂ ਆਖਿਆ, ਇਸ ਕਲੀ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ।
ਜਾਵੇ ਸੱਜਣ ਸਿੰਘਾ ਖਬਰ ਲਿਆ ਮਹਾਰਾਜੇ ਦੀ, ਜਾਵੇ ਸੱਜਣ ਸਿੰਘਾ ਖਬਰ ਲਿਆ ਮਹਾਰਾਜੇ ਦੀ,
ਕਿਸ ਦਿਨ ਮਾਂ ਨੂੰ ਮਿਲ ਕੇ ਠੰਡ ਕਾਲਜੇ ਪਾਵੇਗਾ, ਕਿਸ ਦਿਨ ਮਾਂ ਨੂੰ ਮਿਲ ਕੇ ਠੰਡ ਕਾਲਜੇ ਪਾਵੇਗਾ।
ਦੱਸੀ ਕਿਸ ਦਿਨ ਕਰੀ ਮੁਬਾਰਕ ਆਵੇਗੀ, ਆ ਕੇ ਦੱਸੀ ਕਿਸ ਦਿਨ ਕਰੀ ਮੁਬਾਰਕ ਆਵੇਗੀ,
ਕਿਸ ਦਿਨ ਪੁੱਤਰ ਮੇਰਾ ਆ ਕੇ ਮੁੱਖ ਵਿਖਾਵੇਗਾ, ਕਿਸ ਦਿਨ ਪੁੱਤਰ ਮੇਰਾ ਆ ਕੇ ਮੁੱਖ ਵਿਖਾਵੇਗਾ।
ਦੱਸੀ ਤੇਰਾ ਮੂੰਹ ਵੇਖਣ ਲਈ ਜੂੰਦੀ ਹੈ, ਜਾ ਕੇ ਦੱਸੀ ਤੇਰਾ ਮੂੰਹ ਵੇਖਣ ਲਈ ਜੂੰਦੀ ਹੈ,
ਕਿਸ ਦਿਨ ਪੁੱਤਰ ਮੇਰੇ ਦਿਲ ਦੀ ਪਿਆਸ ਬੁਝਾਵੇਗਾ, ਕਿਸ ਦਿਨ ਪੁੱਤਰ ਮੇਰੇ ਦਿਲ ਦੀ ਪਿਆਸ ਬੁਝਾਵੇਗਾ।
ਕਸ ਕੇ ਮੇਰੇ ਰੋਜ਼ ਉਸੀਆਂ ਪਾਉਂਦੀ ਦੇ, ਪੋਟੇ ਕਸ ਗਏ ਮੇਰੇ ਰੋਜ਼ ਉਸੀਆਂ ਪਾਉਂਦੀ ਦੇ, ਪੋਟੇ ਕਸ ਗਏ ਮੇਰੇ ਰੋਜ਼ ਉਸੀਆਂ ਪਾਉਂਦੀ ਦੇ।
ਪੁੱਤਰ ਬਾਜੋ ਕਿਹੜਾ ਅੰਮੀ ਆਸ ਬੁਲਾਵੇਗਾ, ਪੁੱਤਰ ਬਾਜੋ ਕਿਹੜਾ ਅੰਮੀ ਆਸ ਬੁਲਾਵੇਗਾ, ਪੁੱਤਰ ਬਾਜੋ ਕਿਹੜਾ ਅੰਮੀ ਆਸ ਬੁਲਾਵੇਗਾ।
ਵਿਛੜੀ ਸਾਂ ਮੈਂ ਉਦੋਂ ਤਾਂ ਬਿਲਕੁਲ ਛੋਟਾ ਸੀ, ਜਿਸ ਦਿਨ ਵਿਛੜੀ ਸਾਂ ਮੈਂ ਉਦੋਂ ਤਾਂ ਬਿਲਕੁਲ ਛੋਟਾ ਸੀ,
ਹੁਣ ਤਾਂ ਜਵਾਨ ਹੋਏਗਾ ਮੇਰੇ ਸਿਰ ਤੱਕ ਆਵੇਗਾ, ਹੁਣ ਤਾਂ ਜਵਾਨ ਹੋਏਗਾ ਮੇਰੇ ਸਿਰ ਤੱਕ ਆਵੇਗਾ।
ਮੋਨੇ ਉਹਦੇ ਨੈਣ ਬੜੇ ਚਮਕੀਲੇ ਸੀ, ਮਨ ਨੂੰ ਮੋਨੇ ਉਹਦੇ ਨੈਣ ਬੜੇ ਚਮਕੀਲੇ ਸੀ,
ਮੈਨੂੰ ਚੈਨ ਨਹੀਂ ਆਉਂਦਾ ਕਿਸ ਦਿਨ ਮੁੱਖ ਵਿਖਾਵੇਗਾ, ਮੈਨੂੰ ਚੈਨ ਨਹੀਂ ਆਉਂਦਾ ਕਿਸ ਦਿਨ ਮੁੱਖ ਵਿਖਾਵੇਗਾ।
ਪਾਪੇ ਮੇਰੇ ਨੈਣ ਚਲੇ ਗਏ ਰੋਂਦੀ ਦੇ, ਅੱਧੋ ਬਹੁਤੇ ਮੇਰੇ ਨੈਣ ਚਲੇ ਗਏ ਰੋਂਦੀ ਦੇ, ਅੱਧੋ ਬਹੁਤੇ ਮੇਰੇ ਨੈਣ ਚਲੇ ਗਏ ਰੋਂਦੀ ਦੇ।
ਪੂਰਨ ਫੇਰਾ ਪਾਵੇਗਾ, ਅੰਨੀ ਇਸ਼ਰਾ ਦਾ ਕਰ ਪੂਰਨ ਫੇਰਾ ਪਾਵੇਗਾ, ਅੰਨੀ ਇਸ਼ਰਾ ਦਾ ਕਰ ਪੂਰਨ ਫੇਰਾ ਪਾਵੇਗਾ।
ਮਾਫ਼ ਕਰੇ ਵੇ ਆਖੀ ਮਾਂ ਪਰਦੇਸਣ ਦੀ ਗਲਤੀ, ਮਾਫ਼ ਕਰੇ ਵੇ ਆਖੀ ਮਾਂ ਪਰਦੇਸਣ ਦੀ,
ਤੇਰੇ ਬਾਜੂ ਮੇਰਾ ਕਿਹੜਾ ਦੁੱਖ ਮਿਟਾਵੇਗਾ, ਤੇਰੇ ਬਾਜੂ ਮੇਰੇ ਕਿਹੜਾ ਦੁੱਖ ਮਿਟਾਵੇਗਾ।
ਆਕੇ ਛਾਤੀ ਲਾ ਕੇ ਗੱਲਾਂ ਕਰ ਲੈ ਪਿਆਰ ਦੀਆਂ, ਆ ਕੇ ਛਾਤੀ ਲਾ ਕੇ ਗੱਲਾਂ ਕਰ ਲੈ ਪਿਆਰ ਦੀਆਂ,
ਹਿੰਮਤ ਕਰਕੇ ਵੇਖੀਏ ਮਾਲਕ ਦਿਨ ਬਦਲਾਵੇਗਾ, ਹਿੰਮਤ ਕਰਕੇ ਵੇਖੀਏ ਮਾਲਕ ਦਿਨ ਬਦਲਾਵੇਗਾ।
ਮੇਰਾ ਦੇਸ਼ ਬਚੜਿਆ ਵੇ ਤੇਰੇ ਬਾਜੂ ਉਜੜ ਗਿਆ, ਮੇਰਾ ਦੇਸ਼ ਬਚੜਿਆ ਤੇਰੇ ਬਾਜੂ ਉਜੜ ਗਿਆ, ਮੇਰਾ ਦੇਸ਼ ਬਚੜਿਆ ਤੇਰੇ ਬਾਜੂ ਉਜੜ ਗਿਆ।
ਆਸ ਹੈ ਮਾਲਕ ਤੇ ਗਏ ਉਜੜੇ ਥੇ ਵਸਾਵੇਗਾ, ਆਸ ਹੈ ਮਾਲਕ ਤੇ ਗਏ ਉਜੜੇ ਥੇ ਵਸਾਵੇਗਾ।
ਵਾਰ ਵਾਰ ਕੇ ਕੀਤਾ ਕੈਮ ਸ਼ਹੀਦਾਂ ਜੋ, ਆਪਾਂ ਵਾਰ ਵਾਰ ਕੇ ਕੀਤਾ ਕੈਮ ਸ਼ਹੀਦਾਂ ਜੋ,
ਸੰਭਾਲੀਏ ਕਿਹੜਾ ਹੱਕ ਦਬਾਵੇਗਾ, ਆਪਣਾ ਰਾਜ ਸੰਭਾਲੀਏ ਕਿਹੜਾ ਹੱਕ ਦਬਾਵੇਗਾ।
ਤੇਰਾ ਦਿਲ ਬਦਲਾ ਤਾ ਬੰਦੇ ਚੁਗਲਾਂ ਨੇ, ਸੁਣਿਆ ਤੇਰਾ ਦਿਲ ਬਦਲਾ ਤਾ ਬੰਦੇ ਚੁਗਲਾਂ ਨੇ,
ਇੱਕ ਦਿਨ ਯਾਰ ਹੋਵੇਗਾ ਜਿਹੜਾ ਉਲਟ ਸਿਖਾਵੇਗਾ, ਇੱਕ ਦਿਨ ਯਾਰ ਹੋਵੇਗਾ ਜਿਹੜਾ ਉਲਟ ਸਿਖਾਵੇਗਾ।
ਸਿੱਖੀ ਬੇਟਾ ਕਲਗੀਆਂ ਵਾਲੇ ਦੀ, ਮੁਸ਼ਕਲ ਮਿਲਦੀ ਸਿੱਖੀ ਬੇਟਾ ਬਾਜਾਂ ਵਾਲੇ ਦੀ,
ਤੇਰਾ ਚੇਤਨ ਡੋਲੇ ਸਤਿਗੁਰ ਲਾਜ ਬਚਾਵੇਗਾ ਤੇਰਾ, ਚੇਤਨ ਡੋਲੇ ਸਤਿਗੁਰ ਲਾਜ ਬਚਾਵੇਗਾ।
ਸਮਝੀ ਜੋਗੀ ਨੂੰ ਸਤਨਾਮ ਸਿਆ, ਗੁਰਮੁਖ ਵਾਂਗੂ ਸਮਝੀ ਜੋਗੀ ਨੂੰ ਸਤਨਾਮ ਸਿਆ, ਗੁਰਮੁਖ ਵਾਂਗੂ ਸਮਝੀ ਜੋਗੀ ਨੂੰ ਸਤਨਾਮ ਸਿਆ।
ਸ਼ੌਂਕੀ ਵਾਂਗ ਤੇਰੀਆਂ ਦਿਲ ਘੋੜੀਆਂ ਗਾਵੇਗਾ, ਸ਼ੌਂਕੀ ਵਾਂਗ ਤੇਰੀਆਂ ਦਿਲ ਘੋੜੀਆਂ ਗਾਵੇਗਾ।
ਸੱਜਣ ਸਿੰਘ ਇੱਥੋਂ ਤੁਰਿਆ ਫਤਿਹਗੜ੍ਹ ਪਹੁੰਚ ਗਿਆ। ਮਹਾਰਾਜਾ ਦਲੀਪ ਤੋਂ ਮਿਲਣ ਦਾ ਸਮਾਂ ਲੈ ਕੇ ਜਦੋਂ ਮਿਲਿਆ ਉਹਨੇ ਮਹਾਰਾਣੀ ਜਿੰਦਾ ਦੀ ਦੁੱਖ ਪਰਿਵਾਰ ਤਾਂ ਮਹਾਰਾਜਾ ਦਲੀਪ ਦੇ ਸਾਹਮਣੇ ਇਉਂ ਖੋਲ ਕੇ ਸੁਣਾਈ।
ਸੱਜਣ ਸੁਣਾਵੇ ਗੱਲ ਸੁਣੋ ਪਾਤਸ਼ਾਹ, ਗੱਲ ਨੂੰ ਬਰੀਕੀ ਨਾਲ ਪੁਣੋ ਪਾਤਸ਼ਾਹ।
ਪਾਤਸ਼ਾਹ ਨੂੰ ਹੋਣੀ ਕੰਗਾਲ ਬਣਾਉਂਦੀ ਹੈ, ਮਾਤਾ ਤੁਹਾਡੀ ਮੇਰਾ ਨਾ ਤੁਸਾਂ ਨੂੰ ਚਾਹੁੰਦੀ ਹੈ।
ਜਿੰਦਾ ਰਾਣੀ ਮੰਦੇ ਹਾਲਤ, ਨਸ ਕੇ ਚਨਾਰੋਂ ਪੁੱਜੀ ਹੈ ਨਪਾਲਤ।
ਵਿੱਚੋਂ ਨੀਰ ਕਦੇ ਨਾ ਸਕਾਉਂਦੀ ਹੈ, ਮਾਤਾ ਤੁਹਾਡੀ ਮੇਰਾ ਨਾ ਤੁਸਾਂ ਨੂੰ ਚਾਹੁੰਦੀ ਹੈ।
ਸੁੱਕ ਕਲੀ ਚਰਬੀ ਰਹੀ ਨਾ ਮਾਸ ਦਾ, ਜੂਦੀ ਜਾਪ ਤੁਹਾਡੇ ਮਿਲਨੇ ਦੀ ਆਸ ਦਾ।
ਤੁਹਾਡਾ ਰਸ ਤਾ ਚਕਾਉਂਦੀ ਹੈ, ਮਾਤਾ ਤੁਹਾਡੀ ਮੇਰਾ ਨਾ ਤੁਸਾਂ ਨੂੰ ਚਾਹੁੰਦੀ ਹੈ।
ਕਹਿੰਦੀ ਸੋਹਣਾ ਲਾਲ ਸੀ ਮਸਾਂ ਮੈਂ ਪਾਲਿਆ, ਚੰਦਰੀ ਹੋਣੀ ਨੇ ਮੈਥੋਂ ਉਹ ਲਕਾ ਲਿਆ।
ਪੈਂਦੀ ਜਦੋਂ ਤੁਹਾਡੀ ਯਾਦ ਆਉਂਦੀ ਹੈ, ਮਾਤਾ ਤੁਹਾਡੀ ਮੇਰਾ ਨਾ ਤੁਸਾਂ ਨੂੰ ਚਾਹੁੰਦੀ
ਹੈ। ਵਿਛੋੜਾ ਕਹਿੰਦੀ ਦਿਲ ਚੀਰ ਜਾ, ਗਿਣ ਗਿਣ ਰਾਤਾਂ ਨਿਗਾਰਾ ਸਰੀਰ ਗਾ।
ਕਈ ਖਿਆਲਾਂ ਦੇ ਸਾਰ ਟਾਉਂਦੀ ਹੈ, ਮਾਤਾ ਤੁਹਾਡੀ ਮੇਰਾ ਨਾ ਤੁਸਾਂ ਨੂੰ ਚਾਹੁੰਦੀ ਹੈ।
ਦੋਮਤਾਂ ਦੇ ਸ਼ਾਮੋ ਗੋਲੀ ਉਹਦੇ ਨਾਲ ਹੈ, ਚੌਥਾ ਜਾਣੂ ਸ਼ਾਮੋ ਦਾ ਨਿੱਕਾ ਜਾ ਬਾਲ ਹੈ।
ਉਹਦੇ ਨਾਲ ਥੋੜਾ ਦਿਲ ਪਰ ਚਾਉਂਦੀ ਹੈ, ਮਾਤਾ ਤੁਹਾਡੀ ਮੇਰਾ ਨਾ ਤੁਸਾਂ ਨੂੰ ਚਾਹੁੰਦੀ ਹੈ।
ਗੋਰਿਆਂ ਨੇ ਤੁਹਾਨੂੰ ਦੋਵਾਂ ਨੂੰ ਵਿਛੋੜਿਆ, ਚੁਗਲਾਂ ਨੇ ਦੋਵਾਂ ਦਾ ਪਿਆਰ ਤੋੜਿਆ।
ਰੋਂਦਾ ਜਦੋਂ ਦੁੱਖੜੇ ਸੁਣਾਉਂਦੀ ਹੈ, ਮਾਤਾ ਤੁਹਾਡੀ ਮੇਰਾ ਨਾ ਤੁਸਾਂ ਨੂੰ ਚਾਹੁੰਦੀ ਹੈ।
ਗੱਦੀਓ ਤਾਰ ਕੈਦਾਂ ਬਣਾਈ ਗਈ, ਕੱਢ ਕੇ ਪੰਜਾਬੋਂ ਯੂਪੀ ਚ ਪਹੁੰਚਾਈ ਗਈ।
ਮਲਿਕਾ ਪੰਜਾਬ ਵੇਖੀ ਭੁੱਖੀ ਸੌਂਦੀ ਹੈ, ਮਾਤਾ ਤੁਹਾਡੀ ਮੇਰਾ ਨਾ ਤੁਸਾਂ ਨੂੰ ਚਾਹੁੰਦੀ ਹੈ।
ਕਮਜ਼ੋਰ ਬੰਦਾ ਨਹੀਂ ਪਛਾਣਦੀ, ਕਹਿੰਦੀ ਰੀਜ ਪੁੱਤ ਦੇ ਦੀਦਾਰ ਪਾਣ ਦੀ।
ਤੁਹਾਡੀ ਲੱਖ ਲੱਖ ਸੁੱਖਣਾ ਮਨਾਉਂਦੀ ਹੈ, ਮਾਤਾ ਤੁਹਾਡੀ ਮੇਰਾ ਨਾ ਤੁਸਾਂ ਨੂੰ ਚਾਹੁੰਦੀ ਹੈ।
ਦੱਸੋ ਵੀ ਤਾਰੀਖ ਕਦੋਂ ਉੱਥੇ ਆਓਗੇ, ਮਾਤਾ ਦੇ ਘਰੇ ਜੇ ਕਦੋਂ ਠੰਡ ਪਾਓਗੇ।
ਗੋਰੀਆਂ ਦੀ ਟੋਲੀ ਤੁਹਾਡੇ ਛੰਦ ਗਾਉਂਦੀ ਹੈ, ਮਾਤਾ ਤੁਹਾਡੀ ਮਿਲਣਾ ਤੁਸਾਂ ਨੂੰ ਚਾਹੁੰਦੀ ਹੈ।
ਮਹਾਰਾਜਾ ਦਲੀਪ ਨੂੰ ਅੰਗਰੇਜ਼ਾਂ ਦੀ ਸਿੱਖਿਆ ਮਾੜੀ ਸੀ, ਸੱਜਣ ਸਿੰਘ ਨੂੰ ਧੱਕੇ ਮਾਰ ਕੇ ਦਰਬਾਰ ਚੋਂ ਕੱਢ ਦਿੱਤਾ। ਸਮਾਂ ਬੀਤਦਾ ਗਿਆ, ਆਖਰ ਇੱਕ ਦਿਨ ਐਸਾ ਆਇਆ ਜਦੋਂ ਮਹਾਰਾਜਾ ਦਲੀਪ ਇੰਗਲੈਂਡ ਚੋਂ ਵਾਪਸ ਮਾਂ ਨੂੰ ਮਿਲਣ ਵਾਸਤੇ ਆਇਆ। ਕਲਕੱਤੇ ਦੇ ਇੱਕ ਹੋਟਲ ਵਿੱਚ ਮਾਂ ਨੂੰ ਮਿਲਣ ਦੇ ਸੁਨੇਹੇ ਭੇਜੇ ਗਏ। ਮਹਾਰਾਣੀ ਜਿੰਨਾ ਸੁਣ ਕੇ ਖਬਰ ਡਿੱਗਦੀ ਟਹਿੰਦੀ, ਅੰਨੀ ਅੱਖਾਂ ਤੋਂ ਅੱਛਰਾਂ ਦੀ ਤਰ੍ਹਾਂ ਪੁੱਤ ਦੇ ਦਰਸ਼ਨ ਕਰਨ ਲਈ ਕਲਕੱਤੇ ਪਹੁੰਚ ਗਈ। ਜੱਫੀ ਪਾ ਕੇ ਦੋਵੇਂ ਮਾਂ ਪੁੱਤ ਮਿਲੇ। ਜਦੋਂ ਹੱਥ ਫੇਰਦੀ ਫਿਰਦੀ ਮਹਾਰਾਣੀ ਜਿੰਦਾ ਮਹਾਰਾਜਾ ਦਲੀਪ ਦੇ ਸਿਰ ਤੇ ਪਹੁੰਚੀ, ਵੇਖ ਕੇ ਕਲਗੀਆਂ ਵਾਲੇ ਦੀ ਮੋਹਰ ਖੁਸ਼ੀ ਹੋਈ, ਜਿਵੇਂ ਕੁਰਲਾਈ ਮਹਾਰਾਣੀ ਜਿੰਦਾ। ਇਹ ਛੰਦ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ।
ਜਿੰਦਾ ਮਿਲੀ ਦਲੀਪ ਨੂੰ ਗਲਵ ਕਰੀ ਪਾ ਗਏ, ਪਿਆਰ ਨਾਲ ਹੱਥ ਪਹੁੰਚਿਆ ਜਾ ਸਿਰ ਤੇ ਆ ਕੇ।
ਲੱਭੇ ਕੇਸ ਨਾ ਜਲ ਲੈਣੀ ਆਇਆ, ਕਲਗੀ ਧਰ ਦੀ ਮੋਹਰ ਨੂੰ ਦੱਸ ਕਿਉਂ ਗਵਾਇਆ।
ਕਲਗੀ ਧਰ ਦੇ ਤੈਨੂੰ ਲਾਲ ਪਿਆਰੇ, ਜਿੰਨਾ ਸਿੱਖੀ ਧਰਮ ਤੋਂ ਸਰ ਹੱਸ ਕੇ
ਵਾਰੇ, ਧਰਮ ਤੋਂ ਸਰ ਬਨ ਸਰ ਟਾਇਆ, ਕਲਗੀ ਧਰ ਦੀ ਮੋਹਰ ਨੂੰ ਦੱਸ ਕਿਉਂ ਗਵਾਇਆ।
ਜਿਸ ਕੀਲੀ ਸਿੰਘਾਰੇ ਬਨ ਬਨ ਕਟਵਾਏ, ਜਿਸ ਕੀਲੀ ਸਿੰਘਾਰੇ ਬਨ ਬਨ ਕਟਵਾਏ, ਨਾ ਜਮੂਰਾ ਹੱਸ ਕੇ ਹੈ ਮਾਸ ਤੁੜਾਏ।
ਰੱਤ ਪਈ ਮੂੰਹ ਤੇ ਨਹੀਂ ਚਿੱਤ ਡਰਾਇਆ, ਕਲਗੀ ਧਰ ਦੀ ਮੋਹਰ ਨੂੰ ਦੱਸ ਕਿਉਂ ਗਵਾਇਆ।
ਖੋਪਰੀਆਂ ਉਤਰਾ ਲੀਆਂ, ਹੋ ਖੋਪਰੀਆਂ ਉਤਰਾ ਵਾਲੀਆਂ ਨਹੀਂ ਧਰਮੋ ਡੋਲੇ ਧਰਮੋ ਤੋਂ ਜਿੰਦਵਾਰ ਕੇ ਗਾਉਂਦੇ ਰਹਿ ਠੋਲੇ
ਤੋਂ ਬਿਨਾ ਬਹਾਦਰਾਂ ਨੇ ਖੰਡਾ ਆਇਆ ਕਰੀ ਤਰਦੀ ਮੋਹਰ ਨੂੰ ਦੱਸ ਕਿਉਂ ਗਵਾਇਆ
ਸਿੰਘਣੀਆਂ ਨੇ ਨੇਜਿਆਂ ਤੇ ਪੁੱਤ ਟੰਗਵਾਏ ਟੁਕੜੇ ਟੁਕੜੇ ਪੁੱਤਾਂ ਦੇ ਗਲ ਹਾਰ ਪਵਾਏ
ਸਿੰਘਣੀਆਂ ਨੂੰ ਚੂੜ ਕੇ ਵੀ ਸ਼ੁਕਰ ਮਨਾਇਆ ਕਰੀ ਤਰਦੀ ਮੋਹਰ ਨੂੰ ਦੱਸ ਕਿਉਂ ਗਵਾਇਆ
ਬੇਟਾ ਸਿੱਕੀ ਛੱਡਣ ਦਾ ਕੰਮ ਠੀਕ ਨੀ ਕਰਿਆ ਹੋ ਕੇ ਪੁੱਤਰ ਸ਼ੇਰ ਦਾ ਭੇਡਾਂ ਤੂੰ ਡਰਿਆ
ਸਿੱਕੀ ਤੂੰ ਮੋੜ ਦੇ ਤੈਨੂੰ ਖੋਫ ਨਾ ਆਇਆ ਕਲਗੀ ਤਰਦੀ ਮੋਹਰ ਨੂੰ ਦੱਸ ਕਿਉਂ ਗਵਾਇਆ
ਰਾਜ ਪਾਗ ਜੇ ਖੁਸ ਗਿਆ ਮੈਂ ਹੱਸ ਕੇ ਡਰਿਆ ਦੇਸ਼ ਅਤੇ ਪਰਦੇਸ ਵਿੱਚ ਨਹੀਂ ਹੌਸਲਾ ਹਰਿਆ
ਜੰਗਲਾਂ ਦੇ ਵਿੱਚ ਰੁਲ ਕੇ ਮੈਂ ਸਮਾਂ ਵਹਾਇਆ ਕਲਗੀ ਤਰਦੀ ਮੋਹਰ ਨੂੰ ਦੱਸ ਕਿਉਂ
ਗਵਾਇਆ ਤਪਦੀ ਹੋਣੀ ਖਬਰ ਸੁਣ ਕੇ ਸ਼ੇਰ ਦੀ ਰੂਹ ਖਬਦੀ ਹੋਣੀ
ਸ਼ੇਰ ਪਿਓ ਦੇ ਨਾਮ ਨੂੰ ਕਿਉਂ ਵੱਟਾ ਲਾਇਆ ਕਲਗੀ ਤਰਦੀ ਮੋਹਰ ਨੂੰ ਦੱਸ ਕਿਉਂ ਗਵਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।